ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਮਹੱਲਾ ਪਹਿਲਾ, ਕੇਤੇ ਜੁਗ ਵਰਤੇ ਗੋਬਰ, ਤਾੜੀ ਲਾਈ ਅਪਰੇ ਅਪਾਰ, ਧੁੰਦੂਕਾਰ ਨਿਰਾਲਮ ਬੈਠਾ, ਨਾ ਤਦ ਧੰਦ ਪਸਾਰਾ ਹੈ, ਜੁਗ ਛੱਤੀ ਤਿਨੈ ਵਰਤਾਏ, ਜੋ ਤਿਸ ਭਾਣਾ ਤਿਵੈ ਚਲਾਏ, ਤਿਸੇ ਸਰੀਕ ਨ ਦੀਸੈ ਕੋਈ, ਆਪੇ ਅਪਰੇ ਅਪਾਰਾ ਹੈ, ਗੁਪਤੇ ਬੂਝਹੁ ਜਗ ਜੁਗ ਚਤਵਾਰੇ, ਘਟ ਘਟ ਵਰਤੈ ਉਧਰ ਮਝਾਰੇ, ਜੁਗ ਜੁਗ ਏਕਾ ਏਕੀ ਵਰਤੈ, ਕੋਈ ਬੂਝੈ ਗੁਰ ਵਿਚਾਰਾ ਹੈ, ਬਿੰਦ ਰਕਤ ਮਿਲ ਪਿੰਡ ਸਰੀਆ, ਪੌਣ ਪਾਣੀ ਅਗਨੀ ਮਿਲ ਜੀਆ, ਆਪੇ ਚੋਜ ਕਰੇ ਰੰਗ ਮਹਿਲੀ, ਹੋਰ ਮਾਇਆ ਮੋਹ ਪਸਾਰਾ ਹੈ, ਗਰਭ ਕੁੰਡਲ ਮੈਂ ਉਰਦ ਧਿਆਨੀ, ਆਪੇ ਜਾਣੈ ਅੰਤਰ ਜਾਮੀ, ਸਾਸ ਸਾਸ ਸਚ ਨਾਮ ਸੰਭਾਲੇ, ਅੰਤਰ ਉਧਰ ਮਝਾਰਾ ਹੈ, ਚਾਰ ਪਦਾਰਥ ਲੈ ਜਗ ਆਇਆ, ਸਿਵ ਸਕਤੀ ਘਰ ਵਾਸਾ ਪਾਇਆ, ਏਕ ਵਿਸਾਰੇ ਤਾਂ ਪਿੜਹਾਰੇ, ਅੰਧਲੇ ਨਾਮ ਵਿਸਾਰਾ ਹੈ, ਬਾਲਕ ਮਰੇ ਬਾਲਕ ਕੀ ਲੀਲਾ, ਕਹਿ ਕਹਿ ਰੋਵੈ ਬਾਲ ਰੰਗੀਲਾ, ਜਿਸ ਕਾ ਸਾਸੋ ਤਿਨ ਹੀ ਲੀਆ, ਭੂਲਾ ਰੋਵਣ ਹਾਰਾ ਹੈ, ਪਰ ਜੋਵਣ ਮਰ ਜਾਏ ਕੇ ਕੀਜੈ, ਮੇਰਾ ਮੇਰਾ ਕਰ ਰੋਵੀਜੈ, ਮਾਇਆ ਕਾਰਨ ਰੋਏ ਵਿਗੂਜੈ, ਤ੍ਰਿਗ ਜੀਵਨ ਸੰਸਾਰਾ ਹੈ, ਕਾਲੀ ਹੂਫਨ ਧੌਲੇ ਆਏ, ਵਿਨਣਾ ਵੇਗਤ ਗਿਆ ਗਵਾਏ, ਦੁਰਮਤ ਅੰਦਲਾ ਬਿਨਸ ਬਿਨਾਸੈ, ਮੂਠੇ ਰੋਏ ਪੁਕਾਰਾ ਹੈ, ਆਪ ਵਿਚਾਰ ਨ ਰੋਵੈ ਕੋਈ, ਸਤਗੁਰ ਮਿਲੈ ਤਾਂ ਸੋਜੀ ਹੋਈ, ਬਿਨ ਗੁਰ ਬਜਰ ਕਪਾਟ ਨ ਖੁੱਲੈ, ਸ਼ਬਦ ਮਿਲੈ ਨਿਸਤਾਰਾ ਹੈ, ਬਿਰਧ ਪਿਆ ਤਨ ਸ਼ੀਜੈ ਦੇਹੀ, ਰਾਮ ਨ ਜਪੇਈ ਅੰਤ ਸਨੇਹੀ, ਨਾਮ ਵਿਸਾਰ ਚੱਲੇ ਮੋਹਿ ਕਾਲੈ, ਦਰਗਹਿ ਝੂਠ ਖੁਆਰਾ ਹੈ, ਨਾਮ ਵਿਸਾਰ ਚੱਲੇ ਕੂੜਿਆਰੋ, ਆਵਤ ਜਾਤ ਪੜੈ ਸਿਰ ਸ਼ਾਰੋ, ਸਹੁ ਰੜੈ ਘਰ ਵਾਸ ਨ ਪਾਏ, ਪੇਈ ਅੜੈ ਸਿਰ ਮਾਰਾ ਹੈ, ਫਾਜੈ ਪੈਜੈ ਰਲੀ ਕਰੀਜੈ, ਬਿਨ ਅਬ ਭਗਤੀ ਬਾਤ ਮਰੀਜੈ, ਸਾਰੇ ਅਪਸਰ ਕੀ ਸਾਰ ਨ ਜਾਣੈ, ਜਮ ਮਾਰੇ ਕਿਆ ਚਾਰਾ ਹੈ, ਪਰ ਵਿਰਤੀ ਨਰ ਵਿਰਤ ਪਛਾਣੈ, ਗੁਰ ਕੇ ਸੰਗ ਸ਼ਬਦ ਕਰ ਜਾਣੈ, ਕਿਸੀ ਮੰਦਾ ਆਖ ਨ ਚੱਲੈ, ਸੱਚ ਖਰਾ ਸਚਿਆਰਾ ਹੈ, ਸਾਚ ਬਿਨਾ ਦਰਸ ਜੈ ਨਾ ਕੋਈ, ਸਾਚ ਸ਼ਬਦ ਪੈ ਜੈ ਪਤ ਹੋਈ, ਆਪੇ ਬਖਸ ਲਏ ਤਿਸ ਭਾਵੈ, ਹਉਮੈ ਗਰਭ ਨਿਵਾਰਾ ਹੈ, ਗੁਰ ਕਿਰਪਾ ਤੇ ਹੁਕਮ ਪਛਾਣੈ, ਜੁਗ ਹੈ ਜੁਗੰਤਰ ਕੀ ਬਿਦ ਜਾਣੈ, ਨਾਨਕ ਨਾਮ ਜਪੋ ਤਰ ਤਾਰੀ, ਸੱਚ ਤਾਰੇ ਤਾਰਨ ਹਾਰਾ ਹੈ, ਨਾਨਕ ਨਾਮ ਜਪੋ ਤਰ ਤਾਰੀ, ਸੱਚ ਤਾਰੇ ਤਾਰਨ ਹਾਰਾ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਜੀਓ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਖ, ਕਉ ਕਹਿ ਨ ਸਕਤ ਕਿਹੇ। ਚਲ ਮੂਰਤਨ ਭਵ ਪ੍ਰਕਾਸ਼ਮ ਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ ਤ੍ਰਿਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤੈ ਸਰਬਨਾਮ ਕਥ ਕਮਨ ਕਰਮ ਨਾਮ ਵਰਣਤ ਸੁਮਤ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਜਿਸਮੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰ ਅਨੁਰਾਗ ਟੰਡੋਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਦੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਹਉ ਆਇਆ ਦੂਰ ਹੋ ਚੱਲ ਕੈ ਮੈਂ ਤੱਕੀ ਤੋ ਸਰਨਾਏ ਜੀਓ ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ ਮੂਖ ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਖਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨ ਸਕੋ ਤੂੰ ਠਾਕੁਰ ਊਚ ਭਗਵਾਨਾ ਤੁਮਰੀ ਮਹਿਮਾ ਵਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਤੇ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਅੰਤਰਜਾਮੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਹੋਈ ਹੈ ਜਿਸ ਦੇ ਸਦਕਾ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸੱਜੇ ਹੋਏ ਨੇ ਸੱਜੇ ਹੋਏ ਸੁੰਦਰ ਦੀਵਾਨਾਂ ਦੇ ਵਿਚ ਨਿਤਨੇਮ ਉਪਰੰਤ ਆਸਾ ਦੀ ਵਾਰ ਦਾ ਕੀਰਤਨ ਹੋਇਆ ਹੈ ਵਡਭਾਗੀ ਜਿਨ੍ਹਾਂ ਨੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕੀਤੇ ਹਨ ਅਤੇ ਹੁਣ ਜੋ ਗੁਰਬਾਣੀ ਦੀ ਲੜੀਵਾਰ ਕਥਾ ਚੱਲ ਰਹੀ ਹੈ ਉਸ ਦੀ ਵਿਚਾਰ ਦਾ ਸਮਾਂ ਹੋਇਆ ਹੈ ਆਓ ਕੁਝ ਕੁ ਸਮਾਂ ਮਨ ਚਿਤ ਬਿਰਤੀ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਵਿਚ ਜੋੜ ਕੇ ਗੁਰਬਾਣੀ ਦੀ ਵਿਚਾਰ ਕਰਕੇ ਲਾਹੇ ਪ੍ਰਾਪਤ ਕਰੀਏ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਾਰੂ ਮਹੱਲਾ ਪਹਿਲਾ ਕੇਤੇ ਜੁਗ ਵਰਤੇ ਗੋਬਰ ਤਾੜੀ ਲਾਈ ਅਪਰ ਅਪਰ
ਮਾਰੂ ਰਾਗ ਦਾ ਨਾਮ ਹੈ ਮਹੱਲਾ ਪਹਿਲਾ ਸ੍ਰੀ ਗੁਰੂ ਨਾਨਕ ਦੇਵ ਜੀ ਹਨ ਬਖਸ਼ਾ ਰਹਿਮਤਾਂ ਕਰਦੇ ਨੇ ਕੇਤੇ ਜੁਗ ਵਰਤੇ ਗੁਬਾਰਾ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਕਿੰਨੇ ਹੀ ਜੁਗ ਗੁਬਾਰਾ ਹਨੇਰ ਦੇ ਵਿਚ ਵਰਤੇ ਨੇ ਉਦੋਂ ਕੁਝ ਵੀ ਨਹੀਂ ਸੀ ਕੇਵਲ ਹਨੇਰਾ ਹੀ ਸੀ ਤੋ ਗੁਰੂ ਪਿਆਰਿਓ ਸੱਚੇ ਪਾਤਸ਼ਾਹ ਦਾ ਫੁਰਮਾਨ ਹੈ ਨਾਭ ਕਮਲ ਤੇ ਬ੍ਰਹਮਾ ਉਪਜੈ ਵੇਦ ਪੜੇ ਮੁਕੰਤ ਸਵਾਰ ਆਵਤ ਜਾਤ ਅੰਤ ਨਹੀਂ ਪਾਇਆ ਆਵਤ ਜਾਤ ਰਹੇ ਗੁਬਾਰ ਇਸੇ ਤਰੀਕੇ ਦੇ ਨਾਲ ਨਾਭ ਕਮਲ ਤੇ ਬ੍ਰਹਮਾ ਉਪਜੇ ਨਾਭੀ ਦੇ ਵਿਚੋਂ ਵਿਸ਼ਨੂੰ ਦੀ ਨਾਭੀ ਦੇ ਵਿਚੋਂ ਕਮਲ ਦਾ ਫੁੱਲ ਪੈਦਾ ਹੋਇਆ ਮੰਨਿਆ ਗਿਆ ਤੇ ਕਮਲ ਦੇ ਫੁੱਲ ਦੇ ਵਿਚੋਂ ਬ੍ਰਹਮਾ ਪੈਦਾ ਹੋਇਆ ਹੈ ਬ੍ਰਹਮਾ ਉਪਜੈ ਨਾਭ ਕਮਲ ਤੇ ਬ੍ਰਹਮਾ ਉਪਜੈ ਕਮਲ ਦੇ ਫੁੱਲ ਦੇ ਵਿਚੋਂ ਬ੍ਰਹਮਾ ਪੈਦਾ ਹੋਇਆ ਵੇਦ ਪੜਾ ਮੁਕੰਠ ਸਵਾਰ ਤੇ ਗੁਰੂ ਪਿਆਰੇ ਜਦੋਂ ਉਹ ਪੈਦਾ ਹੋਇਆ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਮਾਂ ਦੀ ਕਥਾ ਦੇ ਵਿੱਚ ਆਪ ਜੀ ਸਾਰਾ ਪ੍ਰਸੰਗ ਸਰਵਣ ਕਰੋਗੇ। ਤੋ ਜਦੋਂ ਉਹ ਪੈਦਾ ਹੋਇਆ ਫੁੱਲ ਦੇ ਵਿੱਚੋਂ, ਉਸ ਵਕਤ ਉਸ ਨੇ ਚਾਰੇ ਪਾਸੇ ਵੇਖਿਆ, ਕੁਝ ਵੀ ਨਹੀਂ ਸੀ, ਪਾਣੀ ਤੇ ਪਾਣੀ ਦੇ ਵਿੱਚੋਂ ਕਮਲ ਦਾ ਫੁੱਲ ਤੇ ਬ੍ਰਹਮਾ ਪੈਦਾ ਹੋਇਆ ਤੇ ਸਮਝਣ ਲੱਗਾ ਕਿ ਮੈਂ ਹੀ ਬ੍ਰਹਮ ਹਾਂ, ਆਪਣੇ ਆਪ ਤੋਂ ਪੈਦਾ ਹੋਇਆ ਹਾਂ, ਹੋਰ ਮੇਰੇ ਤੋਂ ਬਿਨਾਂ ਦੂਸਰਾ ਕੋਈ ਵੀ ਨਹੀਂ ਹੈ, ਮੈਂ ਬ੍ਰਹਮ ਹਾਂ, ਮੈਂ ਪਰਮੇਸ਼ਰ ਹਾਂ। ਉਸ ਵਕਤ ਆਕਾਸ਼ਵਾਣੀ ਹੋਈ ਸੀ, ਇਹ ਜਿਹੜਾ ਕਮਲ ਦਾ ਫੁੱਲ ਹੈ ਤੂੰ ਇਹਦੇ ਵਿੱਚੋਂ ਪੈਦਾ ਹੋਇਆ ਹੈ। ਤਾਂ ਸੋਚਣ ਲੱਗਾ ਕਿ ਮੈਂ ਇਹਦੇ ਵੱਡੇ ਸਰੀਰ ਵਾਲਾ ਇੱਕ ਛੋਟੇ ਜਿਹੇ ਫੁੱਲ ਦੇ ਵਿੱਚੋਂ ਕਿਸ ਤਰ੍ਹਾਂ ਪੈਦਾ ਹੋ ਸਕਦਾ ਆ, ਇਸ ਤਰ੍ਹਾਂ ਨਹੀਂ ਹੋ ਸਕਦਾ। ਤਾਂ ਫਿਰ ਗੁਰੂ ਪਿਆਰ ਇਸ ਤਰ੍ਹਾਂ ਹੰਕਾਰ ਦੇ ਵਿੱਚ ਆ ਕਰਕੇ, ਗਰਭ ਦੇ ਵਿੱਚ ਆ ਕਰਕੇ ਕਮਲ ਦੇ ਫੁੱਲ ਨੂੰ ਉਸ ਨੇ ਲੱਤ ਮਾਰੀ, ਤਿੰਨ ਵਾਰੀ ਲੱਤ ਮਾਰੀ। ਜੋ ਤੀਸਰੀ ਵਾਰੀ ਲੱਤ ਮਾਰੀ ਹੈ ਉਸ ਨੂੰ, ਤੇ ਕਮਲ ਦੇ ਫੁੱਲ ਦੀ ਨਾਲੀ ਦੇ ਵਿੱਚ ਸਾਧ ਸੰਗਤ ਜੀ ਬ੍ਰਹਮਾ ਡਿੱਗ ਪਿਆ ਹੈ। ਤਾਕਾ ਅੰਤ ਨਾ ਜਾਈ ਲਖਣਾ ਆਵਤ ਜਾਤ ਰਹੇ ਗੁਬਾਰ, ਨਾਭ ਕਮਲ ਤੇ ਬ੍ਰਹਮਾ ਉਪਜੇ ਬੇਦ ਪੜਾ ਮੁਕੰਤ ਸਵਾਰ, ਤਾਕਾ ਅੰਤ ਨਾ ਜਾਈ ਲਖਣਾ ਆਵਤ ਜਾਤ ਰਹੇ ਗੁਬਾਰ। ਤੋ ਗੁਰੂ ਪਿਆਰੇ ਉਸ ਨਾਲੀ ਦੇ ਵਿਚ ਡਿੱਗ ਪਿਆ ਬ੍ਰਹਮਾ, ਤੇ 36 ਯੁਗ ਉਹਦੇ ਵਿਚ ਹੀ 18 ਯੁਗ ਥੱਲੇ ਨੂੰ ਜਾਂਦਾ ਰਿਹਾ, ਉਹਦਾ ਨਾਲੀ ਦਾ ਅੰਤ ਨਹੀਂ ਪਾ ਸਕਿਆ ਜਿਹੜੀ ਕਮਲ ਦੇ ਫੁੱਲ ਦੀ ਨਾਲੀ ਸੀ। ਤੇ ਫੇਰ ਜਦੋਂ ਉਸ ਨਾਲੀ ਦੇ ਵਿਚ ਗੂੜੇ ਹਨੇਰੇ ਦੇ ਵਿਚ, ਘੁੱਪ ਹਨੇਰੇ ਦੇ ਵਿਚ ਥੱਲੇ ਨੂੰ ਜਾ ਰਿਹਾ ਸੀ, ਤਾਂ ਉਸ ਵਕਤ ਬੜਾ ਹੀ ਦੀਨ ਹੋ ਕੇ ਨਿਮਰਤਾ ਦੇ ਵਿਚ ਆ ਕੇ ਪਰਮੇਸ਼ਰ ਦੇ ਚਰਨਾਂ ਦੇ ਵਿਚ ਬੇਨਤੀਆਂ ਕੀਤੀਆਂ, ਅਰਦਾਸਾਂ ਕੀਤੀਆਂ ਕਿ ਮਹਾਰਾਜ ਮੈਨੂੰ ਇਹ ਤੋਂ ਬਾਹਰ ਕੱਢੋ। ਤਾਂ 18 ਯੁਗਾਂ ਦੇ ਵਿਚ ਫਿਰ ਬਾਹਰ ਆਇਆ, 36 ਯੁਗ ਲੱਗੇ। ਸੋ ਇਸ ਤਰੀਕੇ ਦੇ ਨਾਲ ਉਸ ਤੋਂ ਪਹਿਲਾਂ, ਕਿਉਂਕਿ ਤਿੰਨਾਂ ਦੇਵਤਿਆਂ ਦੁਆਰਾ ਇੱਕ ਮਾਏ ਯੁਗਤ ਵੀ ਆਈ, ਤਿੰਨ ਚੇਲੇ ਪ੍ਰਵਾਨ, ਤਿੰਨ ਗੁਣਾਂ ਦੁਆਰਾ ਤਿੰਨਾਂ ਦੇਵਤਿਆਂ ਦੁਆਰਾ ਪਰਮੇਸ਼ਰ ਅਕਾਲ ਪੁਰਖ ਨੇ ਇਹ ਸ੍ਰਿਸ਼ਟੀ ਸਾਜੀ, ਤੋ ਡਿਊਟੀਆਂ ਲਾ ਕੇ। ਤੋ ਉਸ ਤੋਂ ਪਹਿਲਾਂ ਜਿਹੜਾ ਸਮਾਂ ਸੀ ਧੁੰਦੂਕਾਰ ਸੀ, ਜਿਵੇਂ ਧੁੰਦ ਛਾਈ ਹੁੰਦੀ ਹੈ, ਇਸ ਤਰੀਕੇ ਦੇ ਨਾਲ ਸੀ। ਤੇ ਜਦੋਂ ਬ੍ਰਹਮਾ ਪੈਦਾ ਹੋ ਗਿਆ, ਕਮਲ ਦੀ ਨਾਲੀ ਦੇ ਵਿਚ ਡਿੱਗ ਪਿਆ, ਆਪਣੇ ਆਪ ਨੂੰ ਜਿਹੜਾ ਬ੍ਰਹਮ ਕਹਿ ਰਿਹਾ ਸੀ, ਮੈਂ ਆਪਣੇ ਆਪ ਤੋਂ ਪੈਦਾ ਹੋਇਆ, ਜਦੋਂ ਉਸ ਕਮਲ ਦੀ ਫੁੱਲ ਦੀ ਨਾਲੀ ਵਿਚ ਡਿੱਗਿਆ, ਤਾਕਾਂਤ ਨਾ ਜਾਈ ਲਖਣਾ, ਅਕਾਲ ਪੁਰਖ ਵਾਹਿਗੁਰੂ ਜੀ ਦਾ ਅੰਤ ਤਾਂ ਉਸਨੇ ਕੀ ਪਾਉਣਾ ਹੈ, ਉਸ ਨਾਲੀ ਦਾ ਹੀ ਅੰਤ ਨਹੀਂ ਪਾ ਸਕਿਆ। ਤੇ ਆਉਂਦਿਆਂ ਜਾਂਦਿਆਂ ਜਾਂਦਿਆਂ ਹੋਏ ਨਾਲੀ ਦੇ ਵਿਚ 18 ਯੁਗ, ਆਉਂਦਿਆਂ ਹੋਇਆ ਬਾਹਰ 18 ਯੁਗ, ਆਵਤ ਜਾਤ ਰਹੇ ਗੁਬਾਰ, ਗੁਬਾਰ ਹਨੇਰੇ ਦੇ ਵਿਚ ਹੀ ਗੁਰੂ ਪਿਆਰੇ ਉਸ ਨੂੰ 36 ਯੁਗ ਬਤੀਤ ਹੋਏ ਨੇ। ਇਸੇ ਤਰੀਕੇ ਨਾਲ ਕੇਤੇ ਯੁਗ ਵਰਤੇ ਗੁਬਾਰ, ਕਿੰਨੇ ਹੀ ਯੁਗ ਉਸ ਨੂੰ ਗੁਰੂ ਪਿਆਰਿਓ ਉਹਦੇ ਵਿਚ ਹੀ ਬਤੀਤ ਹੋਏ, ਕਮਲ ਦੀ ਨਾਲੀ ਦੇ ਵਿਚ ਹਨੇਰੇ ਦੇ ਵਿਚ ਹੀ। ਇਸ ਤਰੀਕੇ ਦੇ ਨਾਲ ਕਈ ਹੀ ਯੁਗ ਹਨੇਰੇ ਦੇ ਵਿਚ ਪਰਮੇਸ਼ਰ ਦੇ ਵੱਲੋਂ ਵਰਤਾਏ ਗਏ ਹਨ।
ਪਾੜੀ ਲਾਈ ਅਪਰੇ ਅਪਾਰ,
ਅਪਾਰਾ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਜੋ ਪਰਮੇਸ਼ਰ ਹੈ, ਉਸ ਨੇ ਇਸ ਗੁਬਾਰ ਹਨੇਰੇ ਦੇ ਸਮੇਂ ਦੇ ਵਿਚ ਵੀ, ਤਾੜੀ ਦਾ ਮਤਲਬ ਹੁੰਦਾ ਹੈ ਸਮਾਧੀ, ਤੇ ਸਮਾਧੀ ਦੀ ਆਪਾਂ ਵਿਚਾਰ ਪਿਛਲੀ ਵੀਕ ਦੇ ਵਿਚ ਕੀਤੀ ਸੀ, ਦੋ ਤਰ੍ਹਾਂ ਦੀ ਸਮਾਧੀ, ਸੰਕਲਪ ਤੇ ਵਿਕਲਪ। ਇਸ ਤਰੀਕੇ ਨਾਲ ਉਸ ਹਨੇਰੇ ਦੇ ਵਿਚ ਵੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੇ ਆਤਮ ਆਪਣੇ ਸਰੂਪ ਦੇ ਵਿਚ ਸਮਾਧੀ ਲਾਈ ਹੋਈ ਸੀ।
ਧੁੰਦੂਕਾਰ ਨਿਰਾਲਮ ਬੈਠਾ ਨਾ ਤਦ ਧੰਦ ਪਸਾਰਾ ਹੈ,
ਧੁੰਦੂਕਾਰ ਹੋ ਰਿਹਾ ਸੀ ਹਰ ਵਕਤ, ਜਿਵੇਂ ਧੁੰਦ ਛਾਈ ਹੁੰਦੀ ਹੈ ਇਸ ਤਰੀਕੇ ਦੇ ਨਾਲ ਉਦੋਂ ਹੋ ਰਿਹਾ ਸੀ। ਪਰ ਉਦੋਂ ਨਾ ਧਰਤੀ ਸੀ, ਨਾ ਆਕਾਸ਼ ਸੀ, ਨਾ ਪਾਣੀ ਸੀ, ਨਾ ਅੱਗ ਸੀ, ਨਾ ਹਵਾ ਸੀ, ਨਾ ਖੰਡ ਸਨ, ਨਾ ਬ੍ਰਹਿਮੰਡ ਸਨ, ਨਾ ਜੀਵ ਸਨ, ਨਾ ਪਸ਼ੂ ਸਨ, ਨਾ ਪੰਛੀ ਸਨ, ਨਾ ਬਨਸਪਤੀ ਸੀ ਉਸ ਵਕਤ, ਨਾ ਅੰਡਜ ਖਾਣੀ ਸੀ, ਨਾ ਜੇਰ ਚ ਖਾਣੀ ਸੀ, ਨਾ ਅਸਿਧ ਚ ਖਾਣੀ ਸੀ, ਨਾ ਉਤ ਪੁਜ ਖਾਣੀ ਸੀ, ਨਾ ਹੀ ਚਾਰੇ ਖਾਣੀਆਂ ਸਨ, ਨਾ ਹੀ ਬਾਣੀਆਂ ਸਨ, ਨਾ ਹੀ ਬ੍ਰਹਿਮੰਡ ਸਨ, ਨਾ ਹੀ ਖੰਡ ਸਨ। ਉਸ ਵਕਤ ਸ੍ਰਿਸ਼ਟੀ ਨੂੰ ਸਾਜਣ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਵੱਲੋਂ ਇਹ ਸੂਖਮ ਤੱਤ ਪੈਦਾ ਹੋਏ। ਸੂਖਮਾਂ ਤੋਂ ਬਾਅਦ ਇਨ੍ਹਾਂ ਸੂਖਮ ਤੱਤਾਂ ਨੇ ਸਥੂਲ ਤੱਤਾਂ ਦਾ ਸਰੀਰ ਸਰੂਪ ਧਾਰਿਆ, ਪਰ ਇਹ ਸਥੂਲ ਤੋਂ ਪਹਿਲਾਂ ਜਿਹੜੇ ਸੂਖਮ ਪੈਦਾ ਹੋਏ ਉਹ ਸੂਖਮ ਤੱਤਾਂ ਤੋਂ ਵੀ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਜੀ ਵੱਲੋਂ ਇਹ ਧੁੰਦੂ ਕਾ ਜਿਹੜਾ ਸੀ, ਜਿਵੇਂ ਧੁੰਦ ਛਾਈ ਹੁੰਦੀ ਹੈ, ਇਸ ਤਰੀਕਾ ਦਾ ਸਮਾਇਆ ਛਾਇਆ ਹੋਇਆ ਸੀ। ਉਸ ਧੁੰਦੂਕਾਰ ਦੇ ਵਿਚ ਵੀ ਨਿਰਾਲਮ ਬੈਠਾ ਅਸੰਗ ਹੋ ਕਰਕੇ, ਜਿਵੇਂ ਹੁਣ ਸਾਰਿਆਂ ਦੇ ਵਿਚ ਵਾਹਿਗੁਰੂ ਵਸਦਾ ਪਰ ਅਸੰਗ ਹੈ, ਨਿਰਲੇਪ ਹੈ, ਉਸ ਵਕਤ ਵੀ ਅਕਾਲ ਪੁਰਖ ਵਾਹਿਗੁਰੂ ਜੀ ਉਸ ਸਮੇਂ ਦੇ ਵਿਚ ਵੀ ਨਿਰਾਲਮ ਧੁੰਦੂਕਾਰ ਦੇ ਵਿਚੋਂ ਵੱਖਰਾ ਹੋ ਕਰਕੇ, ਅਸੰਗ ਹੋ ਕਰਕੇ ਤਾੜੀ ਲਾਈ ਬੈਠਾ, ਸਮਾਧੀ ਲਾ ਕਰਕੇ ਬੈਠੇ ਹੋਏ ਸਨ। ਨਾ ਤਦ ਧੁੰਦ ਪਸਾਰਾ ਹੈ, ਉਸ ਵਕਤ ਵੀ ਉਹਦੇ ਵਿਚ ਅਕਾਲ ਪੁਰਖ ਵਾਹਿਗੁਰੂ ਦੇ ਵਿਚ ਧੁੰਦ ਵਾਲਾ ਪਸਾਰਾ, ਹਨੇਰੇ ਵਾਲਾ ਪਸਾਰਾ ਨਹੀਂ ਸੀ।
ਯੁਗ ਛੱਤੀ ਤਨੈ ਵਰਤਾਏ,
ਜਿਹੜੇ 36 ਯੁਗ ਪ੍ਰਤੀਤ ਹੋਏ ਸਨ ਬ੍ਰਹਮਾ ਨੂੰ ਉਸ ਕਮਲ ਦੀ ਨਾਲੀ ਦੇ ਵਿਚ ਜਾਂਦਿਆਂ ਹੋਇਆ, 18 ਜਾਣ 18 ਆਉਣ, ਇਹ ਅਕਾਲ ਪੁਰਖ ਵਾਹਿਗੁਰੂ ਜੀ ਨੇ ਉਹਦੇ ਹੰਕਾਰ ਨੂੰ ਤੋੜਨ ਦੇ ਵਾਸਤੇ ਵਰਤਾਏ ਸਨ। ਇਸ ਤਰੀਕੇ ਨਾਲ ਇਹ 36 ਯੁਗ ਜਿਹੜੇ ਹਨੇਰੇ ਦੇ ਵਿਚ ਬਤੀਤ ਹੋਏ ਨੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਵੱਲੋਂ ਹੀ ਵਰਤਾਏ ਗਏ ਸਨ।
ਜਿਉਂ ਤਿਸ ਭਾਣਾ ਤਵੈ ਚਲਾਏ,
ਇਸ ਤਰ੍ਹਾਂ ਫਿਰ ਜਿਵੇਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੁਕਮ ਹੁੰਦਾ ਉਸੇ ਤਰੀਕੇ ਦੇ ਨਾਲ ਜੀਵ ਨੂੰ ਚਲਾਉਂਦੇ ਹਨ।
ਇਸ ਸਰੀਕ ਨਾ ਦਿਸੈ ਕੋਈ, ਆਪੇ ਅਪਰੇ ਅਪਾਰ ਹੈ,
ਇਸ ਪਰਮੇਸ਼ਰ ਦਾ ਕੋਈ ਵੀ ਸ਼ਰੀਕ ਨਹੀਂ ਦਿਸਦਾ, ਉਹਦੇ ਬਰਾਬਰ ਹੋਰ ਦੂਜਾ ਕੋਈ ਨਹੀਂ। ਜੇ ਉਹਦੇ ਬਰਾਬਰ ਕੋਈ ਖੜਾ ਹੋਵੇ ਉਹਦੇ ਵਰਗਾ, ਉਹਦਾ ਦੋਸਤ ਵਾਹਿਗੁਰੂ ਦਾ ਬਿਲਕੁਲ ਉਹਦੇ ਵਰਗਾ, ਉਨੀ ਸਮਰੱਥਾ ਵਾਲਾ, ਉਨੇ ਬ੍ਰਹਿਮੰਡਾਂ ਨੂੰ ਬਣਾਉਣ ਵਾਲਾ, ਉਨੀਆਂ ਸ਼ਕਤੀਆਂ ਨੂੰ ਧਾਰਨ ਕਰਨ ਵਾਲਾ, ਜਾਂ ਉਹਦਾ ਕੋਈ ਦੁਸ਼ਮਣ ਦੂਜੇ ਪਾਸੇ ਉਨੀ ਸ਼ਕਤੀ ਵਾਲਾ ਖੜਾ ਹੋਵੇ ਤਾਂ ਹੀ ਉਹਦਾ ਕੋਈ ਸ਼ਰੀਕ ਬਣ ਸਕਦਾ ਹੈ। ਪਰ ਉਨੀ ਸ਼ਕਤੀ ਵਾਲਾ, ਉਨੀ ਸਮਰੱਥਾ ਵਾਲਾ, ਉਨੇ ਬ੍ਰਹਿਮੰਡਾਂ ਨੂੰ ਸਾਜਣ ਵਾਲਾ ਤੇ ਸਾਰਿਆਂ ਦੇ ਵਿਚ ਸਮਾਉਣ ਵਾਲਾ, ਉਹਦੇ ਵਰਗਾ ਹੋਰ ਬਰਾਬਰ ਦਾ ਦੂਜਾ ਉਹਦੇ ਵਰਗਾ ਨਹੀਂ ਹੈ। ਇਸ ਕਰਕੇ ਅਕਾਲ ਪੁਰਖ ਜੀ ਵਰਗਾ ਹੋਰ ਦੂਜਾ ਕੋਈ ਉਹਦਾ ਸ਼ਰੀਕ ਦਿਸਦਾ ਨਹੀਂ ਹੈ। ਆਪੇ ਅਪਰ ਅਪਾਰਾ ਹੈ, ਅਪਰ ਅਪਾਰਾ ਸ੍ਰਿਸ਼ਟੀ ਦੇ ਪ੍ਰਕਿਰਤੀ ਦੇ ਪਾਰਾਵਾਰ ਤੋਂ ਜਿਹੜਾ ਪਰੇ ਹੈ, ਪ੍ਰਕਿਰਤੀ ਦੇ ਵਿਚ ਲਪਾਏਮਾਨ ਨਾ ਹੋਣ ਕਰਕੇ, ਅਸੰਗ ਹੋਣ ਕਰਕੇ ਉਹ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਹੈ, ਇਸ ਕਰਕੇ ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪ ਹੀ ਹਨ, ਉਹਨਾਂ ਦੇ ਵਰਗਾ ਹੋਰ ਦੂਜਾ ਕੋਈ ਨਹੀਂ ਹੈ।
ਗੁਪਤ ਬੂਝੋ ਜੁਗ ਚਤੁਆਰੇ,
ਜੁਗ ਚਤੁਆਰੇ ਚਾਰ ਜਿਹੜੇ ਯੁਗ ਪੈਦਾ ਕੀਤੇ ਅਕਾਲ ਪੁਰਖ ਵਾਹਿਗੁਰੂ ਜੀ ਵੱਲੋਂ, ਸਤ ਯੁਗ, ਤ੍ਰੇਤਾ, ਦੁਆਪਰ ਤੇ ਕਲ ਯੁਗ, ਇਹ ਚਾਰੇ ਯੁਗ ਗੁਪਤੇ, ਚਾਰੇ ਯੁਗਾਂ ਦੇ ਵਿਚ ਅਕਾਲ ਪੁਰਖ ਵਾਹਿਗੁਰੂ ਜੀ ਗੁਪਤ ਹੋ ਕੇ ਵਰਤੇ ਹਨ। ਬੁੱਝੋ, ਇਹ ਭਾਈ ਗੱਲ ਨੂੰ ਸਮਝਣਾ ਕਰੋ, ਬੁੱਝਣਾ ਕਰੋ।
ਘੱਟ ਘੱਟ ਵਰਤ ਉਧਰ ਮਝਾਰੇ,
ਘੱਟ ਘੱਟ ਵਰਤ ਉਧਰ ਮਝਾਰੇ, ਉਧਰ ਮਾਤਾ ਦੇ ਪੇਟ ਤੋਂ ਜਿਹੜੇ ਘੱਟ ਘੱਟ ਸਰੀਰ ਪੈਦਾ ਹੋਏ ਨੇ, ਇਨ੍ਹਾਂ ਸਾਰੇ ਸਰੀਰਾਂ ਦੇ ਵਿਚ ਵਰਤ ਮਝਾਰੇ, ਇਨ੍ਹਾਂ ਵਿਚ ਮਝਾਰੇ ਦਾ ਮਤਲਬ ਵਿਚ ਸਾਰੇ ਸਰੀਰਾਂ ਦੇ ਵਿਚ ਜਿਹੜੇ ਉਧਰ ਤੋਂ ਪੈਦਾ ਹੋਏ ਨੇ, ਵਰਤ ਰਿਹਾ ਹੈ ਅਕਾਲ ਪੁਰਖ ਵਾਹਿਗੁਰੂ ਜੀ।
ਯੁਗ ਯੁਗ ਏਕਾ ਏਕੀ ਵਰਤ, ਕੋਈ ਬੁਝੈ ਗੁਰ ਵਿਚਾਰਾ ਹੈ,
ਕੋਈ ਬੁਝੈ ਗੁਰ ਵਿਚਾਰਾ ਹੈ, ਅਨਵੇ ਕਰਕੇ ਕੋਈ ਗੁਰੂ ਦੀ ਵਿਚਾਰ ਕਰਕੇ, ਬੁਝੈ ਦਾ ਮਤਲਬ ਹੁੰਦਾ ਸਮਝਣਾ, ਸਤਿਗੁਰਾਂ ਦੀ ਵਿਚਾਰ ਦੁਆਰਾ ਇਹ ਕੋਈ ਕੋਈ ਇਸ ਗੱਲ ਨੂੰ ਸਮਝਦਾ ਹੈ। ਯੁਗ ਯੁਗ ਏਕਾ ਏਕੀ ਵਰਤ, ਏਕਾ ਏਕੀ ਦਾ ਮਤਲਬ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਜੀ, ਯੁਗ ਦਾ ਮਤਲਬ ਹੁੰਦਾ ਦੋ, ਯੁਗ ਤੇ ਯੁਗ ਦੋ ਤੇ ਦੋ ਚਾਰ ਜਿਹੜੇ ਯੁਗ ਨੇ, ਇਨ੍ਹਾਂ ਚੌ ਯੁਗਾਂ ਦੇ ਵਿਚ ਅਕਾਲ ਪੁਰਖ ਵਾਹਿਗੁਰੂ ਜੀ ਇੱਕੋ ਇੱਕ ਸੱਚੇ ਪਾਤਸ਼ਾਹ ਜੀ ਵਰਤ ਰਹੇ ਨੇ, ਇਸ ਗੱਲ ਨੂੰ ਕੋਈ ਵਿਰਲਾ ਬੁੱਝਦਾ। ਗੁਰੂ ਦੀ ਵਿਚਾਰ ਦੁਆਰਾ ਹੀ ਇਹ ਗੱਲ ਸਮਝ ਵਿਚ ਪੈਂਦੀ ਹੈ ਕਿ ਯੁਗਾਂ ਯੁਗਾਂ ਦੇ ਵਿਚ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਹੀ ਵਰਤ ਰਹੇ ਹਨ।
ਬਿੰਦ ਰਕਤ ਮਿਲ ਪਿੰਡ ਸਰੀਆ,
ਤੇ ਰਕਤ ਬਿੰਦ, ਬਿੰਦ ਰਕਤ ਪਿਤਾ ਦੀ ਬਿੰਦ ਤੋਂ, ਅਤੇ ਪਿਤਾ ਦੀ ਧੰਤੂ ਤੋਂ ਰਕਤ, ਮਾਤਾ ਦੀ ਰਕਤ ਤੋਂ, ਮਾਤਾ ਦੇ ਖੂਨ ਤੋਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੀ ਸ਼ਕਤੀ ਦੁਆਰਾ ਇਹ ਪਿੰਡ, ਇਹ ਜਿਹੜਾ ਸਰੀਰ ਹੈ ਮਨੁੱਖ ਦਾ, ਇਹ ਦੋਵਾਂ ਦੇ ਖੂਨ ਨੂੰ ਪਾਣੀ ਨੂੰ ਮਿਲਾ ਕੇ ਸਰੀਏ ਦਾ ਮਤਲਬ ਸਿਰਜਣਾ, ਪੈਦਾ ਕਰਨਾ, ਅਕਾਲ ਪੁਰਖ ਵਾਹਿਗੁਰੂ ਜੀ ਨੇ ਮਾਤਾ ਦੇ ਖੂਨ ਤੋਂ ਤੇ ਪਿਤਾ ਦੀ ਧੰਤੂ ਬਿੰਦ ਤੋਂ ਇਹ ਮਨੁੱਖ ਦਾ ਸਰੀਰ ਪੈਦਾ ਕੀਤਾ ਹੈ।
ਕੌਣ ਪਾਣੀ ਅਗਨੀ ਮਿਲ ਜੀਆ।
ਇਹ ਸਰੀਰ ਦੇ ਵਿੱਚ ਪੰਜ ਤੱਤ ਨੇ, ਪੰਜਾਂ ਤੱਤਾਂ ਦੁਆਰਾ ਇਹ ਸਰੀਰ ਤਿਆਰ ਹੋਇਆ, ਅੱਗ, ਹਵਾ, ਪਾਣੀ, ਆਕਾਸ਼ ਤੇ ਧਰਤੀ। ਇਸੇ ਤਰੀਕੇ ਦੇ ਨਾਲ ਇਹ ਪੰਜ ਤੱਤ ਨੇ ਜਿਹੜੇ, ਇਹ ਪੰਜ ਤੱਤ ਆਪਸ ਦੇ ਵਿੱਚ ਆਪੋ ਵਿੱਚ ਵਿਰੋਧੀ ਨੇ। ਅੱਗ ਜਿਹੜੀ ਹੈ, ਅੱਗ ਨੂੰ ਪਾਣੀ ਬੁਝਾਉਂਦਾ ਹੈ। ਇਸੇ ਤਰੀਕੇ ਦੇ ਨਾਲ ਪਾਣੀ ਹੈ ਜਿਹੜਾ, ਮਿੱਟੀ ਦਾ, ਧਰਤੀ ਦਾ ਵੀ ਵਿਰੋਧੀ ਹੈ, ਧਰਤੀ ਨੂੰ, ਮਿੱਟੀ ਨੂੰ ਖੋਰਦਾ ਹੈ। ਇਸੇ ਤਰੀਕੇ ਨਾਲ ਆਕਾਸ਼ ਦੇ ਵਿੱਚ, ਆਕਾਸ਼ ਦਾ ਵਿਰੋਧੀ ਤੱਤ ਧਰਤੀ ਹੈ, ਕਿਉਂਕਿ ਜਿੱਥੇ ਧਰਤੀ ਹੋਵੇਗੀ ਉੱਥੇ ਸਪੇਸ, ਖਾਲੀ ਜਗ੍ਹਾ ਨਹੀਂ ਰਹੇਗੀ, ਆਕਾਸ਼ ਦਾ ਨਾਸ਼ ਹੋ ਜਾਏਗਾ। ਇਸ ਤਰੀਕੇ ਨਾਲ ਇਹ ਜਿਹੜੇ ਪੰਜੇ ਤੱਤ ਨੇ, ਇਹ ਆਪਸ ਦੇ ਵਿੱਚ ਵਿਰੋਧੀ ਤੱਤ ਨੇ, ਪਰ ਇਹਨਾਂ ਵਿਰੋਧੀ ਤੱਤਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੀ ਸੱਤਾ ਕਰਕੇ, ਸ਼ਕਤੀ ਦੇ ਕਰਕੇ ਇਹਨਾਂ ਪੰਜਾਂ ਤੱਤਾਂ ਨੂੰ ਇਕੱਠਿਆਂ ਕਰ ਦਿੱਤਾ। ਇਕੱਠੇ ਕਰਕੇ ਇਹਨਾਂ ਪੰਜਾਂ ਤੱਤਾਂ ਨੂੰ ਤੇ ਗੁਰੂ ਪਿਆਰੇ ਤੇ ਮਨੁੱਖ ਦਾ ਜਿਹੜਾ ਸਰੀਰ ਤਿਆਰ ਕੀਤਾ ਹੈ। ਇਸ ਤਰੀਕੇ ਦੇ ਨਾਲ ਪੌਣ ਪਾਣੀ ਅਗਨੀ, ਪੌਣ ਹਵਾ, ਪਾਣੀ, ਅੱਗ, ਦੋ ਹੋਰ ਤੱਤ ਆਕਾਸ਼ ਤੇ ਧਰਤੀ, ਇਹਨਾਂ ਦੁਆਰਾ ਮਾਤਾ ਦੀ ਖੂਨ ਤੋਂ, ਪਿਤਾ ਦੀ ਬਿੰਦ ਤੋਂ, ਇਹ ਪੰਜ ਤੱਤਾਂ ਦੁਆਰਾ ਇਹ ਸਰੀਰ ਤਿਆਰ ਕਰਕੇ ਮਿਲ ਜੀਆ ਵਿੱਚ ਇਹਦੇ ਜਿਹੜੀ ਜੀਵ ਆਤਮਾ, ਅਕਾਲ ਪੁਰਖ ਵਾਹਿਗੁਰੂ ਜੀ ਨੇ ਇਸ ਸਰੀਰ ਨੂੰ ਚੱਲਣ ਫਿਰਨ ਦੇ ਵਾਸਤੇ 60-70 ਕਿਲੋ, 80 ਕਿਲੋ, 90 ਕਿਲੋ ਦਾ ਜਿਹੜਾ ਸਰੀਰ ਚੁੱਕਣਾ ਬੜਾ ਔਖਾ ਹੁੰਦਾ ਜਦੋਂ ਵਿੱਚੋਂ ਉਹ ਨਿਕਲ ਜਾਵੇ, ਪਰ ਉਹ ਜਿਹੜੀ ਸ਼ਕਤੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਪਾਈ ਹੈ, ਦੇਖੋ ਹੁਣ ਆਪਾਂ ਨੂੰ ਆਪਣਾ ਜਿਹੜਾ ਭਾਰ ਕਦੀ ਮਹਿਸੂਸ ਹੀ ਨਹੀਂ ਹੁੰਦਾ, ਤੁਰੇ ਫਿਰਦੇ ਆ, ਪਰ ਜਦੋਂ ਵਿੱਚੋਂ ਉਹ ਨਿਕਲ ਜਾਂਦੀ ਹੈ ਤਾਂ ਆਪਾਂ ਸਰੀਰ ਕਿਸੇ ਦਾ ਚੁੱਕ ਕੇ ਸ਼ਮਸ਼ਾਨ ਘਾਟ ਵਿੱਚ ਜਦੋਂ ਲੈ ਕੇ ਜਾਂਦੇ ਨੇ ਕਿੰਨਾ ਭਾਰਾ ਹੁੰਦਾ, ਪਰ ਉਹ ਚੇਤਨ ਸ਼ਕਤੀ ਕਰਕੇ ਇਹ ਸਰੀਰ ਦਾ ਭਾਰ ਆਪਣੇ ਆਪ ਨੂੰ ਮਹਿਸੂਸ ਨਹੀਂ ਹੁੰਦਾ। ਇਹ ਪੰਜ ਤੱਤਾਂ ਦੁਆਰਾ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਰੀਰ ਧਾਰਨ ਕਰਕੇ, ਬਣਾ ਕਰਕੇ ਉਹ ਜਿਹੜੀ ਚੇਤਨ ਸੱਤਾ ਸ਼ਕਤੀ ਹੈ ਉਹ ਇਹਦੇ ਵਿੱਚ ਪਾ ਦਿੱਤੀ ਹੈ।
ਆਪੇ ਚੋਜ ਕਰੇ ਰੰਗ ਮਹਿਲੀ, ਹੋਰ ਮਾਇਆ ਮੋਹ ਪਸਾਰਾ ਹੈ।
ਰੰਗ ਮਹਿਲੀ ਆਨੰਦ ਅਤੇ ਮਹਿਲੀ ਆਤਮ ਸਰੂਪ ਦੇ ਰੰਗ ਨੂੰ ਮੰਨਣ ਵਾਲਾ, ਆਨੰਦ ਨੂੰ ਮੰਨਣ ਵਾਲਾ ਪਰਮੇਸ਼ਰ ਹੈ ਜੋ ਆਪੇ ਚੋਜ ਕਰੇ, ਆਪ ਹੀ ਇਹ ਸਾਰੇ ਚੋਜ ਕੌਤਕ ਕਰ ਰਿਹਾ ਹੈ। ਹੋਰ ਮਾਇਆ ਮੋਹ ਪਸਾਰਾ ਹੈ, ਹੋਰ ਜਿੰਨੇ ਵੀ ਸੰਸਾਰ ਦੇ ਜੀਵ ਨੇ ਮਾਇਆ ਦੇ ਵਿੱਚ ਤੇ ਮੋਹ ਦੇ ਪਸਾਰੇ ਦੇ ਵਿੱਚ ਫਸੇ ਹੋਏ ਹਨ।
ਗਰਬ ਕੁੰਡਲ ਮੈਂ ਉਰਦ ਧਿਆਨੀ, ਆਪੇ ਜਾਣੇ ਅੰਤਰ ਜਾਮੀ।
ਕੁੰਡਲਾਕਾਰ ਗਰਭ ਦੇ ਵਿੱਚ ਜਦੋਂ ਇਹ ਜੀਵ ਆਇਆ ਸੀ, ਜਦੋਂ ਇਸ ਨੇ ਗਰਭ ਦੇ ਵਿੱਚ ਆਉਣਾ ਕੀਤਾ, ਉਦੋਂ ਉਰਦ ਪੁੱਠਾ ਲਟਕਿਆ ਹੋਇਆ ਸੀ, ਸਿਰ ਥੱਲੇ ਸੀ ਤੇ ਮਾਤਾ ਦੇ ਪੇਟ ਵਿੱਚ ਲੱਤਾਂ ਉੱਪਰ ਨੂੰ ਸਨ। ਇਸ ਤਰੀਕੇ ਨਾਲ ਗਰਭ ਦੇ ਵਿੱਚ ਜਿੱਥੇ ਜਠਰਾ ਅਗਨੀ ਭੜ ਭੜ ਕਰਕੇ ਬਲਦੀ ਹੈ, ਖਾਧੇ ਹੋਏ ਪਦਾਰਥ ਨੇ ਜਿਹੜੇ, ਉਹ ਜਿਹੜੀ ਪੇਟ ਦੀ ਅੱਗ ਹੈ ਸਾੜ ਕੇ ਉਹਨਾਂ ਨੂੰ ਸੁਆਹ ਕਰਦੀ ਹੈ। ਚਾਰ ਤਰ੍ਹਾਂ ਦੀ ਅੱਗ, ਸਮਾਨ ਅੱਗ ਹੁੰਦੀ ਹੈ, ਇੱਕ ਦਾਵਾ ਅਗਨੀ ਹੁੰਦੀ ਹੈ, ਇੱਕ ਬੜਵਾ ਨਾਲ ਹੁੰਦੀ ਹੈ, ਇੱਕ ਜਠਰਾ ਅਗਨੀ ਹੁੰਦੀ ਹੈ। ਆਮ ਜਿਹੜੀ ਘਰਾਂ ਦੇ ਵਿੱਚ ਅੱਗ ਬਾਲੀ ਜਾਂਦੀ ਉਹਨੂੰ ਸਮਾਨ ਅਗਨੀ ਕਹਿੰਦੇ ਨੇ, ਤੇ ਦਾਵਾ ਅਗਨੀ ਅਚਾਨਕ ਜੰਗਲਾਂ ਦੇ ਵਿੱਚ ਜਦੋਂ ਜ਼ਿਆਦਾ ਗਰਮੀ ਪੈਂਦੀ ਹੈ ਉੱਥੇ ਅੱਗ ਲੱਗ ਜਾਂਦੀ ਹੈ। ਦਾਵਾ ਅਗਨ ਹੁੰਦੀ ਹੈ ਇੱਕ ਬੜਵਾ ਨਾਲ ਹੁੰਦੀ ਹੈ, ਸਮੁੰਦਰ ਦੇ ਵਿੱਚ ਕਹਿੰਦੇ ਉਹ ਬਲਦੀ ਹੈ, ਸਮੁੰਦਰ ਦੇ ਪਾਣੀ ਨੂੰ ਉਹ ਅੱਗ ਜਿਹੜੀ ਹੈ ਸਾੜਦੀ ਹੈ, ਤੇ ਇਸ ਤਰੀਕੇ ਨਾਲ ਉਸਨੂੰ ਬੜਵਾ ਨਾਲ ਕਹਿੰਦੇ ਨੇ। ਤੇ ਚੌਥੀ ਜਿਹੜੀ ਅੱਗ ਹੈ ਜਠਰਾ ਅਗਨੀ ਹੈ, ਜਿਹੜੀ ਸਾਰਿਆਂ ਦੇ ਪੇਟਾਂ ਦੇ ਵਿੱਚ ਬਲਦੀ ਹੈ, ਤੇ ਉਹ ਜਠਰਾ ਅਗਨੀ ਜਿਹੜੀ ਪੇਟ ਦੇ ਵਿੱਚ ਬਲਦੀ ਹੋਈ ਬਲਦੀ ਹੈ, ਖਾਧੇ ਹੋਏ ਪਦਾਰਥਾਂ ਨੂੰ ਸਾੜ ਕੇ ਸਵਾਹ ਕਰਦੀ ਹੈ। ਐਸੀ ਅੱਗ ਦੇ ਵਿੱਚ ਜਿਹੜਾ ਕੋਮਲ ਸੋ ਸਰੀਰ ਹੈ, ਬਹੁਤ ਹੀ ਕੋਮਲ ਬੱਚੇ ਦਾ ਸਰੀਰ, ਇਸ ਮਾਤਾ ਦੇ ਪੇਟ ਦੇ ਵਿੱਚ ਜਿਹੜੀ ਜਠਰਾ ਅਗਨੀ ਬਲਦੀ, ਉੱਥੇ ਫਿਰ ਕੁੰਡਲਾਕਾਰ ਦੇ ਵਿੱਚ ਸਰੀਰ ਤਿਆਰ ਹੁੰਦਾ, ਕੁੰਡਲਾਕਾਰ ਗਰਭ ਦੇ ਵਿੱਚ, ਤੇ
ਕੁਰਦ ਦਾ ਮਤਲਬ ਹੁੰਦਾ ਪੁੱਠਾ, ਸਿਰ ਥੱਲੇ ਨੂੰ ਤੇ ਲੱਤਾਂ ਤਾਣ ਹੁੰਦੀਆਂ ਹਨ, ਇਸ ਤਰ੍ਹਾਂ ਪੁੱਠਾ ਲਟਕਿਆ ਹੁੰਦਾ। ਅੱਗ ਦਾ ਸੇਕ ਵੀ ਹੁੰਦਾ ਹੈ, ਅੱਗ ਵੀ ਹੁੰਦੀ ਹੈ, ਪੁੱਠਾ ਵੀ ਲਟਕਿਆ ਹੁੰਦਾ, ਫਿਰ ਜਿਹੜੀ ਗੰਦਗੀ ਹੁੰਦੀ ਉਹ ਵੀ ਮੂੰਹ ਦੇ ਅੱਗੋਂ ਲੰਘਦੀ ਹੈ। ਐਸੀ ਅਵਸਥਾ ਦੇ ਵਿੱਚ ਫਿਰ ਪਰਮੇਸ਼ਰ ਦੇ ਚਰਨਾਂ ਦਾ ਧਿਆਨੀ ਧਿਆਨ ਕਰਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ ਧਿਆਨ ਕਰਦਾ, ਤੇ ਜਿਹੜੀ ਲਿਵ ਹੈ, ਬਿਰਤੀ ਹੈ, ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਜੁੜ ਜਾਂਦੀ ਹੈ, ਬਿਰਤੀ ਸਿਮਰਨ ਦੇ ਵਿੱਚ ਜੁੜ ਜਾਂਦੀ ਹੈ। ਕਹਿੰਦੇ ਨੇ ਕਿ ਉਸ ਵਕਤ 100 ਜਨਮ ਦਾ ਗਿਆਨ ਹੁੰਦਾ। ਇਸ ਤਰੀਕੇ ਦੇ ਨਾਲ ਧਿਆਨੀ ਹੋ ਕਰਕੇ ਮਾਤਾ ਦੇ ਪੇਟ ਵਿੱਚ ਧਿਆਨ ਲਾਉਂਦਾ ਹੈ, ਆਪੇ ਜਾਣ ਅੰਤਰਜਾਮੀ, ਉਹ ਅੰਦਰ ਦੀਆਂ ਜਾਣਨ ਵਾਲਾ ਅਕਾਲ ਪੁਰਖ ਵਾਹਿਗੁਰੂ ਜੀ ਆਪ ਹੀ ਇਸ ਜੀਵ ਦੀ ਹਾਲਤ ਨੂੰ ਜਾਣਦੇ ਹਨ।
ਸਾਸ ਸਾਸ ਸਚ ਨਾਮ ਸੰਭਾਲੇ ਅੰਤਰ ਉਧਰ ਮਜਾਰਾ ਹੈ।
ਇਸੇ ਤਰੀਕੇ ਨਾਲ ਅੰਤਰ ਉਧਰ ਮਜਾਰਾ ਹੈ, ਅੰਤਰ ਦਾ ਮਤਲਬ ਵੀ ਅੰਦਰ ਤੇ ਮਜਾਰਾ ਦਾ ਮਤਲਬ ਵੀ ਅੰਦਰ। ਇੱਥੇ ਅੰਤਰ ਦਾ ਮਤਲਬ ਹੋਵੇਗਾ ਅੰਤਸ਼ ਕਰਨ ਦੇ ਵਿੱਚ, ਉਧਰ ਮਜਾਰਾ ਮਾਤਾ ਦੇ ਉਧਰ ਦਾ ਮਤਲਬ ਹੁੰਦਾ ਪੇਟ, ਪੇਟ ਦੇ ਮਜਾਰਾ ਵਿੱਚ ਅਤੇ ਅੰਤਸ਼ ਕਰਨ ਦੇ ਅੰਦਰ। ਸਾਸ ਸਾਸ ਸਚ ਨਾਮ ਸੰਭਾਲੇ, ਸਵਾਸ ਸਵਾਸ ਆਉਂਦੇ ਜਾਂਦੇ ਸਵਾਹ ਦੁਆਰਾ ਪਰਮੇਸ਼ਰ ਦੇ ਸੱਚੇ ਨਾਮ ਦੀ ਉਸ ਵਕਤ ਸੰਭਾਲ ਕਰਦਾ ਹੈ, ਜਪਦਾ ਹੈ।
ਚਾਰ ਪਦਾਰਥ ਲੈ ਜਗ ਆਇਆ,
ਬੇਨਤੀਆਂ ਕਰਨ ਤੇ ਬਾਹਰ ਆ ਗਿਆ, ਚਾਰ ਪਦਾਰਥ ਲੈ ਜਗ ਆਇਆ, ਚਾਰੇ ਪਦਾਰਥ ਹੀ ਨਾਲ ਲੈ ਕਰਕੇ ਸੰਸਾਰ ਦੇ ਵਿੱਚ ਆਇਆ ਹੈ। ਧਰਮ ਅਰਥ ਕਾਮ ਤੇ ਮੋਖ, ਇਹ ਚਾਰ ਪਦਾਰਥ ਮੰਨੇ ਗਏ ਨੇ। ਧਰਮ ਦੀ ਪ੍ਰਾਪਤੀ ਹੋਣੀ, ਧਰਮੀ ਹੋਣਾ, ਅਰਥ ਸੰਸਾਰ ਦੀ ਵਿਭੂਤੀ ਪਦਾਰਥ ਧਨ ਆਦਿਕ ਪ੍ਰਾਪਤ ਹੋਣਾ, ਕਾਮ ਮਨ ਦੀਆਂ ਕਾਮਨਾਵਾਂ ਪੂਰੀਆਂ ਹੋਣੀਆਂ, ਉਹਨੂੰ ਕਾਮ ਕਹਿੰਦੇ ਨੇ। ਜੇਤੀ ਮਨ ਕੀ ਕਾਮਨਾ ਕਾਮ ਕਹਾਵੈ ਸੋਏ, ਇਸ ਤਰੀਕੇ ਨਾਲ ਜਿੰਨੀਆਂ ਵੀ ਮਨ ਦੀਆਂ ਕਾਮਨਾਵਾਂ ਹੁੰਦੀਆਂ ਨੇ, ਇਛਾਵਾਂ, ਉਹਨਾਂ ਨੂੰ ਕਾਮ ਵਿਦਵਾਨ ਕਹਿੰਦੇ ਨੇ। ਇਸ ਤਰੀਕੇ ਨਾਲ ਤੀਜਾ ਪਦਾਰਥ ਕਾਮਨਾਵਾਂ, ਚੌਥਾ ਸਾਰੇ ਭੋਗਾਂ ਨੂੰ ਭੋਗ ਕੇ ਸੰਸਾਰ ਦੇ ਸੁੱਖਾਂ ਨੂੰ ਲੈ ਕੇ ਮੋਖ, ਅੰਤ ਨੂੰ ਫਿਰ ਮੁਕਤੀ ਦੀ ਪ੍ਰਾਪਤੀ ਹੋਣੀ, ਇਹ ਚਾਰ ਪਦਾਰਥ ਬੰਦੇ ਨੇ। ਇਸੇ ਤਰੀਕੇ ਦੇ ਨਾਲ ਚਾਰ ਹੋਰ ਪਦਾਰਥ ਨੇ। ਪਹਿਲਾ ਪਦਾਰਥ ਹੈ ਜਨਮ ਪਦਾਰਥ, ਇਹ ਮਨੁੱਖਾ ਸਰੀਰ ਜਿਹੜਾ। ਫਿਰ ਹੈ ਨਾਮ ਪਦਾਰਥ, ਫਿਰ ਹੈ ਗਿਆਨ ਪਦਾਰਥ। ਨਾਮ ਤੋਂ ਬਾਅਦ ਹੀ ਗਿਆਨ ਹੁੰਦਾ ਹੈ, ਜਨਮ ਪ੍ਰਾਪਤ ਹੋਇਆ ਤਾਂ ਹੀ ਨਾਮ ਜਪੇਗਾ। ਜਦੋਂ ਨਾਮ ਮਿਲ ਗਿਆ, ਨਾਮ ਦੇ ਨਾਲ ਫਿਰ ਗਿਆਨ ਪਦਾਰਥ, ਗਿਆਨ ਪ੍ਰਾਪਤ ਹੁੰਦਾ, ਗਿਆਨ ਤੋਂ ਬਿਨਾਂ ਮੁਕਤੀ ਨਹੀਂ। ਇਸ ਕਰਕੇ ਗਿਆਨ ਪ੍ਰਾਪਤ ਹੋਣ ਤੋਂ ਬਾਅਦ ਫਿਰ ਮੁਕਤੀ ਹੈ। ਚਾਰ ਪਦਾਰਥ ਇਹ ਮੰਨੇ ਨੇ ਤੇ ਚਾਰ ਧਰਮ ਅਰਥ ਕਾਮ ਮੋਖ ਇਹ ਹਨ। ਤੇ ਜਦੋਂ ਜਨਮ ਲੈਂਦਾ ਹੈ ਉਦੋਂ ਸਾਰਿਆਂ ਦੇ ਵਿੱਚ ਇਹ ਸਮਰੱਥਾ ਹੁੰਦੀ ਹੈ, ਸਾਰਿਆਂ ਦੇ ਵਿੱਚ ਇਹ ਸਿੱਧੀ ਹੁੰਦੀ ਹੈ ਚਾਰਾਂ ਪਦਾਰਥਾਂ ਨੂੰ ਪ੍ਰਾਪਤ ਕਰਨ ਦੀ। ਚਾਰ ਪਦਾਰਥਾਂ ਨੂੰ ਕੋਈ ਵੀ ਪ੍ਰਾਪਤ ਕਰ ਸਕਦਾ ਜਨਮ, ਮਨੁੱਖਾ ਜਨਮ ਪ੍ਰਾਪਤ ਕਰਕੇ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਇਹ ਸੰਸਾਰ ਦੇ ਵਿੱਚ ਆਇਆ ਸੀ, ਚਾਰ ਪਦਾਰਥਾਂ ਨੂੰ ਪ੍ਰਾਪਤ ਕਰਨ ਦੀ ਸਿੱਧੀ ਨੂੰ ਲੈ ਕਰਕੇ ਆਇਆ ਸੀ।
ਸੇਵ ਸਕਤੀ ਘਰ ਵਾਸਾ ਪਾਇਆ,
ਸੇਵ ਦਾ ਮਤਲਬ ਹੁੰਦਾ ਅਕਾਲ ਪੁਰਖ ਵਾਹਿਗੁਰੂ ਜੀ ਕਲਿਆਣ ਸਰੂਪ। ਸ਼ਿਵ, ਸ਼ਿਵ ਦਾ ਅਖਰੀ ਅਰਥ ਕਲਿਆਣ ਸਰੂਪ। ਕਲਿਆਣ ਸਰੂਪ ਜੋ ਅਕਾਲ ਪੁਰਖ ਵਾਹਿਗੁਰੂ ਜੀ ਹਨ, ਉਹਦੀ ਸ਼ਕਤੀ ਕੀ ਹੈ ਮਾਇਆ, ਇਹ ਸੰਸਾਰ ਦੇ ਵਿੱਚ ਕਲਿਆਣ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ ਦੀ ਸ਼ਕਤੀ ਮਾਇਆ, ਮਾਇਆ ਰੂਪੀ ਘਰ ਦੇ ਵਿੱਚ ਇਸ ਜੀਵ ਨੇ ਆ ਕਰਕੇ ਵਾਸਾ ਪਾੜਿਆ, ਭਾਵ ਕੇ ਮਾਇਆ ਦੇ ਵਿੱਚ ਹੀ ਤਦਾਕਾਰ ਹੋ ਗਿਆ, ਮਾਇਆ ਦੇ ਵਿੱਚ ਹੀ ਲੱਗ ਗਿਆ ਹੈ।
ਏਕ ਵਿਸਾਰੇ ਤਾਂ ਪਿੜਹਾਰੇ, ਅੰਧਲੇ ਨਾਮ ਵਿਸਾਰਾ ਏ।
ਪਰਮੇਸ਼ਰ ਨੂੰ ਵਿਸਾਰੇ ਭੁਲਾ ਦੇਵੇ ਤਾਂ ਪਿੜਹਾਰੇ, ਪਿੜ ਦਾ ਮਤਲਬ ਬਾਜੀ, ਪਰ ਇੱਕ ਪਰਮੇਸ਼ਰ ਨੂੰ ਭੁਲਾਉਣ ਕਰਕੇ ਮਨੁੱਖਾ ਜਨਮ ਰੂਪੀ ਬਾਜੀ ਨੂੰ ਹਾਰੇ ਹਾਰ ਜਾਂਦਾ ਹੈ। ਅੰਧਲੇ ਨਾਮ ਵਿਸਾਰਾ ਹੈ, ਅੰਧਲੇ ਮਾਰੇ ਨੇ ਕਿਹਾ, ਆਪਾਂ ਕਹਾਂਗੇ ਸਾਨੂੰ ਸਾਡੀਆਂ ਅੱਖਾਂ ਨੇ ਸਾਨੂੰ ਦਿਸਦਾ, ਪਰ ਮਹਾਰਾਜ ਕਹਿੰਦੇ ਨੇ ਅੰਨਾ ਉਹ ਹੈ ਜਿਨ੍ਹਾਂ ਦੇ ਕੋਲ ਗਿਆਨ ਰੂਪੀ ਤੇ ਵਿਰਾਗ ਰੂਪੀ ਨਹੀਂ ਹਨ, ਨੇਤਰ ਨਹੀਂ ਹਨ। ਅੰਧੇ ਇਹ ਨਾਖੀਏ ਜਿਨ ਮੁਖ ਲੋਇਣ ਨਾਹੇ, ਅੰਧੇ ਸਹੀ ਨਾਨਕਾ ਖਸਮੋ ਕੁੱਥੇ ਜਾਹੇ। ਅੰਨੇ ਉਹ ਨਹੀਂ ਆਖੇ ਜਾਂਦੇ ਜਿਨ੍ਹਾਂ ਦੇ ਕੋਲ ਨੇਤਰ ਨਹੀਂ। ਆਮ ਲੋਕੀ ਉਹਨਾਂ ਨੂੰ ਅੰਨਿਆਂ ਦੇ ਸੰਸਾਰ ਦੀ ਬੋਲੀ ਦੇ ਵਿੱਚ ਸੰਸਾਰੀ ਲੋਕਾਂ ਦੀ ਨਿਗਾਹ ਦੇ ਵਿਚ। ਪਰ ਮਹਾਰੇ ਕਹਿੰਦੇ ਨੇ ਅੰਧੇ ਇਹ ਨਾਖੀਏ ਜਿਨ ਮੁਖ ਲੋਇਨ ਨਾ ਹੈ, ਅੰਨੇ ਉਹ ਨਹੀਂ ਹਨ ਜਿਨ੍ਹਾਂ ਦੇ ਮੁਖ ਦੇ ਉੱਪਰ ਨੇਤਰ ਨਹੀਂ, ਦੀਦਾ ਨੀ ਜਿਨ੍ਹਾਂ ਨੂੰ। ਅੰਧੇ ਸਹੀ ਨਾਨਕਾ ਖਸਮ ਉੱਥੇ ਜਾਹੇ। ਅੰਧੇ ਦਾ ਮਹਾਰਾਜ ਕਹਿੰਦੇ ਨੇ ਉਹ ਨੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਵੱਲੋਂ ਮਾਲਕ ਵੱਲੋਂ ਭੁਲਾਏ ਹੋਏ ਨੇ, ਪਰਮਾਰਥ ਦੇ ਰਸਤੇ ਵੱਲੋਂ ਭੁੱਲੇ ਹੋਏ ਨੇ। ਇਸ ਤਰੀਕੇ ਨਾਲ ਪਰਮਾਰਥ ਦੇ ਧਰਮ ਦੇ ਰਸਤੇ ਉੱਪਰੋਂ ਭੁੱਲੇ ਹੋਏ ਜਿਹੜੇ ਲੋਕ ਅੰਨੇ ਹਨ, ਉਹਨਾਂ ਨੇ ਪਰਮੇਸ਼ਰ ਦੇ ਨਾਮ ਨੂੰ ਵਿਸਾਰਾ ਭੁਲਾਇਆ ਹੋਇਆ ਹੈ।
ਬਾਲਕ ਮਰੇ ਬਾਲਕ ਕੀ ਲੀਲਾ।
ਸੰਸਾਰ ਦੇ ਲੋਕਾਂ ਦੀ ਇਹੋ ਜਿਹੀ ਹਾਲਤ ਹੈ, ਘਰ ਦੇ ਵਿਚ ਬੱਚਾ ਹੋਇਆ ਤੇ ਫਿਰ ਉਹ ਥੋੜੇ ਚਿਰ ਬਾਅਦ ਵੱਡਾ ਹੋਇਆ ਕਿਸ਼ੋਰ ਅਵਸਥਾ ਵਿਚ, ਜਾਂ ਥੋੜਾ ਜਿਹਾ ਛੋਟਾ ਹੀ ਮਰ ਜਾਂਦਾ ਤੇ ਫਿਰ ਉਹਦੇ ਜਿਹੜੇ ਖੇਡਾਂ ਹੁੰਦੀਆਂ ਉਹ ਘਰ ਦੇ ਵਿਚ ਖੇਡਦਾ, ਉਹ ਸਾਰੇ ਲੀਲਾ ਕੌਤਕਾਂ ਨੂੰ ਯਾਦ ਕਰਕੇ।
ਕਹਿ ਕਹਿ ਰੋਵੇ ਬਾਲ ਰੰਗੀਲਾ।
ਬਾਲ ਬੜਾ ਸੁੰਦਰ ਸੀ, ਇਸ ਤਰ੍ਹਾਂ ਕਹਿ ਕਰਕੇ ਉਹਦੇ ਖੇਡਾਂ ਨੂੰ ਯਾਦ ਕਰਕੇ ਲੋਕੀ ਰੋਂਦੇ ਰਹਿੰਦੇ ਹਨ।
ਜਿਸ ਕਾ ਸਾਸੋ ਤਿਨਹੀ ਲੀਆ ਭੁਲਾ ਰੋਵਣ ਹਾਰਾ ਹੈ।
ਉਹ ਜਿਹਦੀ ਵਸਤੂ ਸੀ ਅਕਾਲ ਪੁਰਖ ਵਾਹਿਗੁਰੂ ਜੀ ਦੀ। ਹੁਣ ਕਿਸਾਨ ਦੀ ਖੇਤੀ ਭਾਵੇਂ ਕੱਚੀ ਵੱਢ ਲੈ ਭਾਵੇਂ ਪੱਕੀ, ਉਹਦੀ ਮਰਜ਼ੀ ਹੈ। ਇਸ ਤਰੀਕੇ ਨਾਲ ਇਹ ਜੀਵ ਅਕਾਲ ਪੁਰਖ ਦੇ ਪੈਦਾ ਕੀਤੇ ਨੇ, ਉਹਦੀ ਮਰਜ਼ੀ ਭਾਵੇਂ ਬਚਪਨ ਚ ਲੈ ਜੇ, ਭਾਵੇਂ ਜਵਾਨੀ ਚ, ਭਾਵੇਂ ਬੁਢਾਪਾ ਆਉਣ ਤੋਂ ਬਾਅਦ ਚ ਲੈ ਕੇ ਜਾਵੇ। ਇਸ ਤਰੀਕੇ ਨਾਲ ਜਿਸ ਕਾ ਸੋ ਸਾ ਸੁਤ ਨਹੀਂ ਲਿਆ, ਜਿਸ ਦਾ ਜਿਸ ਦੀ ਵਸਤੂ ਸੀ ਅਕਾਲ ਪੁਰਖ ਵਾਹਿਗੁਰੂ ਜੀ ਦੀ, ਉਹਨੇ ਹੀ ਲੈ ਲਈ ਹੈ ਵਾਪਸ। ਭੁੱਲਾ ਰੋਵਣ ਹਾਰਾ ਹੈ, ਜਿਹੜਾ ਰੋਣ ਵਾਲਾ ਜੀਵ ਆਪਣੀ ਸਮਝ ਕੇ ਰੋਂਦਾ ਹੈ, ਉਹ ਤਾਂ ਭੁੱਲਿਆ ਹੋਇਆ ਭਰਮ ਦੇ ਵਿਚ ਭੁਲੇਖੇ ਵਿਚ ਪਿਆ ਹੋਇਆ ਹੈ।
ਬਾਹਰ ਜੋਬਨ ਮਰ ਜਾਏ ਕੇ ਕੀਜੈ।
ਮਾਰੇ ਕਹਿੰਦੇ ਬਚਪਨ ਦੇ ਦਿੰਨੇ ਆ, ਜਵਾਨ ਹੋ ਜੇਗਾ, ਪਰ ਜੋਬਨ ਮਰ ਜਾਏ ਕੇ ਕੀਜੈ। ਭਰਪੂਰ ਜਵਾਨੀ ਹੋ ਗਈ, ਜਦੋਂ ਆ ਗਈ ਭਰਪੂਰ ਜਵਾਨੀ ਦੇ ਵਿਚ ਮਰ ਗਿਆ ਕੇ ਕੀਜੈ, ਤਾਂ ਫਿਰ ਕੀ ਕਰ ਲਵਾਂਗੇ।
ਮੇਰਾ ਮੇਰਾ ਕਰ ਰੋਵੀਜੈ,
ਮੇਰਾ ਮੇਰਾ ਕਰਕੇ ਹੀ ਰੋਣਾ ਪਵੇਗਾ।
ਮਾਇਆ ਕਾਰਨ ਰੋਏ ਵੇਗੂਚੈ, ਤ੍ਰਿਗ ਜੀਵਨ ਸੰਸਾਰ ਆਏ।
ਆਸ ਲਾਈ ਸੀ ਜਦੋਂ ਜੰਮਿਆ ਸੀ, ਉਦੋਂ ਹੀ ਆਸ ਲਾਲੀ ਲੰਮੀ ਸਾਰੀ। ਵੱਡਾ ਹੋਵੇਗਾ, ਜਵਾਨ ਹੋਵੇਗਾ, ਪੜ੍ਹੇਗਾ, ਲਿਖੇਗਾ, ਨੌਕਰੀ ਕਰੇਗਾ, ਵਿਆਹ ਕਰਾਂਗੇ, ਸੁੱਖ ਦੇਵੇਗਾ, ਬੱਚੇ ਪੈਦਾ ਹੋਣਗੇ, ਆਸ ਲੰਮੀ ਲਾਲੀ। ਇਸ ਤਰੀਕੇ ਨਾਲ ਮਾਇਆ ਕਾਰਨ ਰੋਏ ਵਗੂਚ, ਇਹ ਜਿਹੜੀ ਆਸ ਸੀ ਮਾਇਆ ਦੇ ਕਰਕੇ ਲਾਈ ਸੀ ਉਹਦੇ ਨਾਲ ਆਪਣੇ ਪੁੱਤਰ ਧੀ ਦੇ ਨਾਲ, ਤੇ ਮਾਇਆ ਦੇ ਕਰਕੇ ਜਦੋਂ ਉਹ ਚਲਾ ਜਾਂਦਾ ਤੇ ਮਾਇਆ ਦੇ ਕਰਕੇ ਰੋਂਦੇ ਹਨ, ਵਗੂਚਾ ਦੇ ਖਰਾਬ ਹੁੰਦੇ ਹਨ। ਤ੍ਰਿਗ ਜੀਵਨ ਸੰਸਾਰਾ ਹੈ, ਸੰਸਾਰ ਦੇ ਵਿਚ ਐਸੇ ਲੋਕਾਂ ਦਾ ਜਿਹੜਾ ਜੀਵਨ ਹੈ ਉਹਨੂੰ ਤ੍ਰਿਕਾਰ ਹੈ, ਲਾਹਣਤਾ ਨੇ। ਸੌ ਫਟਕਾਰ ਪਾਈਏ ਇੱਕ ਲਾਹਣਤ ਬਣਦੀ, ਸੌ ਫਟਕਾਰਾਂ ਪਾਈਏ ਇੱਕ ਤ੍ਰਿਕਾਰ ਬਣਦੀ ਹੈ। ਇਸੇ ਤਰੀਕੇ ਨਾਲ ਮਹਾਰਾਜ ਕਹਿੰਦੇ ਨੇ ਸੰਸਾਰ ਦੇ ਜੀਵਾਂ ਦੇ ਜੀਵਨ ਨੂੰ ਇਹੋ ਜਿਹੇ ਜੀਵਨ ਨੂੰ ਤ੍ਰਿਕਾਰਾਂ ਹਨ, ਲਾਹਣਤਾ ਹਨ।
ਕਾਲੀ ਹੂਫਨ ਧੌਲੇ ਆਏ,
ਪਹਿਲਾਂ ਕਾਲੀ ਸੀ ਦਾੜੀ ਤੇ ਹੁਣ ਧੌਲੀ ਆ ਗਈ, ਉਮਰ ਬਤੀਤ ਹੋ ਗਈ ਤੇ ਵਾਲ ਸੀ ਸਨ, ਵਾਲ ਜਿਹੜੇ ਸਨ ਕੇਸ, ਉਹ ਸਿਰ ਦੇ ਵੀ ਤੇ ਦਾੜੀ ਦੇ ਵੀ ਚਿੱਟੇ ਹੋ ਗਏ ਨੇ, ਧੌਲੇ ਆ ਗਏ ਨੇ, ਚਿੱਟੇ ਕੇਸ ਆ ਗਏ ਨੇ। ਨੈਣੋ ਨੀਰ ਬਹਿ ਤਨਖੀਨਾ, ਨੈਣੋ ਨੀਰ ਬਹਿ ਤਨਖੀਨਾ, ਭਏ ਕੇਸ ਦੁੱਧ ਵਾਨੀ, ਰੁੱਧਾ ਕੰਠ ਸ਼ਬਦ ਨਹੀਂ ਉਚਰਿਆ ਵੋ ਕਿਆ ਕਰੇ। ਇਸ ਤਰੀਕੇ ਦੇ ਨਾਲ ਹੋ ਗਿਆ। ਦੇਖ ਪ੍ਰੀਤਾ ਜੋਤਿਆ, ਦਾੜੀ ਹੋਈ ਪੂਰ, ਅੱਗੋ ਨੇੜਾ ਆਇਆ ਪਿੱਛਾ ਰਹਿਆ ਦੂਰ। ਇਸ ਤਰੀਕੇ ਨਾਲ ਆਪ ਜੀ ਨੂੰ ਸਮਝ ਆਉਂਦੀ, ਨੈਣੋ ਨੀਰ ਬਹਿ ਤਨਖੀਨਾ, ਅੱਖਾਂ ਚੋ ਪਾਣੀ ਵਗਣ ਲੱਗ ਪੈਂਦਾ, ਸਰੀਰ ਕਮਜ਼ੋਰ ਹੋ ਜਾਂਦਾ, ਤੇ ਭਏ ਕੇਸ ਦੁੱਧ ਵਾਨੀ, ਦੁੱਧ ਵਰਗੇ ਚਿੱਟੇ ਕੇਸ ਹੋ ਜਾਂਦੇ ਨੇ, ਤੇ ਫਿਰ ਉਦੋਂ ਆਪਣੀ ਕਿਰਿਆ ਵੀ ਕਰਨੀ ਔਖੀ ਹੁੰਦੀ ਹੈ। ਅਬ ਕਿਆ ਕਰੇ ਪ੍ਰਾਣੀ, ਉਦੋਂ ਕੀ ਕੀਤਾ ਜਾ ਸਕਦਾ। ਇਸ ਤਰੀਕੇ ਦੇ ਨਾਲ ਦਾੜੀ ਹੋਈ ਪੂਰ, ਚਿੱਟੀ ਹੋ ਗਈ ਹੈ, ਕਾਲੀ ਹੂਫਨ ਧੌਲੇ ਆਏ, ਪਹਿਲਾਂ ਜਵਾਨੀ ਦੇ ਵਿਚ ਦਾੜੀ ਕਾਲੀ ਸੀ, ਹੁਣ ਇਸੇ ਤਰੀਕੇ ਦੇ ਨਾਲ ਧੌਲੇ ਆ ਗਏ ਹਨ।
ਵੇਣ ਨਾਵੈ ਗਤ ਗਿਆ ਗਵਾਏ,
ਪਰਮੇਸ਼ਰ ਦੇ ਨਾਮ ਤੋਂ ਬਿਨਾ ਹੁਣ ਉਮਰ ਤਾਂ ਸਾਰੀ ਬਤੀਤ ਕਰ ਲਈ ਜਿੰਨੀ ਵੀ ਸੀ, ਤੇ ਨਾਮ ਤੋਂ ਬਿਨਾ ਇਹ ਜਿਹੜੀ ਗੱਤ ਹੈ, ਗੱਤ ਦਾ ਮਤਲਬ ਹੁੰਦਾ ਵਸਤੂ, ਸਰੀਰ ਇੱਕ ਜਿਹੜਾ ਬਹੁਤ ਹੀ ਕੀਮਤੀ ਵਸਤੂ ਹੈ, ਕਿਸੇ ਵੀ ਤਰੀਕੇ ਨਾਲ ਨਾ ਸਰੀਰ ਪ੍ਰਾਪਤ ਹੋ ਸਕਦਾ ਤੇ ਨਾ ਜਿਹੜੇ ਇਹਦੇ ਸਵਾਸ ਚੱਲਦੇ ਨੇ ਉਹ ਵੀ ਨਹੀਂ ਮਿਲ ਸਕਦੀ ਸਕਦੇ, ਭਾਵੇਂ ਕਿਸੇ ਕੋਲ ਕਰੋੜਾਂ ਰੁਪਈਆ ਕੋਈ ਇੱਕ ਸਵਾਸ ਖਰੀਦ ਕੇ ਵਿਖਾ ਦੇ, ਨਹੀਂ ਮਿਲ ਸਕਦਾ। ਇਸ ਤਰੀਕੇ ਦੇ ਨਾਲ ਵਿਣ ਨਾਵ ਹੈ, ਪਰਮੇਸ਼ਰ ਦੇ ਨਾਮ ਤੋਂ ਬਿਨਾ ਇਹ ਜਿਹੜੀ ਸੁੰਦਰ ਵਸਤੂ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦੁਆਰਾ ਪ੍ਰਾਪਤ ਹੋਈ ਇਹ ਗਵਾ ਕੇ ਚਲਾ ਗਿਆ ਹੈ।
ਦੁਰਮਤ ਅੰਧਲਾ ਬਿਨਸ ਬਿਨਸੈ ਮੂਠੇ ਰੋਏ ਪੁਕਾਰੇ।
ਅੰਧਲਾ ਅੰਨਾ ਹੈ ਜਿਹੜਾ ਪਰਮਾਰਥ ਦੇ ਰਸਤੇ ਤੋਂ ਦੁਰਮਤ ਕੋਟੀ ਮਤ ਭੈੜੀ ਮਤ ਵਿਚ ਲੱਗਾ ਹੋਇਆ ਦਿਨ ਆਪ ਵੀ ਨਾਸ਼ ਹੁੰਦਾ ਬਿਨਾਸੇ ਤੇ ਜਿਹੜੇ ਓਹਦਾ ਸੰਗ ਕਰਦੇ ਨੇ ਓਹਦਾ ਸਾਥ ਕਰਦੇ ਓਹਦੇ ਨਾਲ ਬਹਿੰਦੇ ਉੱਠਦੇ ਨੇ ਉਹਨਾਂ ਦਾ ਵੀ ਬਿਨਾਸਾ ਨਾਸ਼ ਹੁੰਦਾ ਉਹ ਵੀ ਖਤਮ ਹੋ ਜਾਂਦੇ ਨੇ। ਮੁੱਠੇ ਰੋਏ ਪੂਕਾਰਾ ਹੇ ਮੁੱਠੇ ਦਾ ਮਤਲਬ ਹੁੰਦਾ ਲੁੱਟੇ ਜਾਣਾ ਸ਼ੁਭ ਗੁਣ ਉਹਨਾਂ ਦੇ ਅੰਦਰੋਂ ਲੁੱਟੇ ਜਾਂਦੇ ਹਨ। ਇਸੇ ਤਰੀਕੇ ਨਾਲ ਫਿਰ ਅੰਤ ਵੇਲੇ ਉਹ ਰੋਂਦੇ ਨੇ ਤੇ ਪੁਕਾਰਾ ਕਰਦੇ ਹਨ।
ਆਪ ਵਿਚਾਰ ਨਾ ਰੋਵੇ ਕੋਈ
ਜੇ ਕੋਈ ਆਪੇ ਦੀ ਵਿਚਾਰ ਕਰ ਲਵੇ ਬਹਿ ਕੇ ਕਿਤੇ ਆਪਣੇ ਅੰਦਰੋਂ ਖੋਜ ਕਰੇ ਵਿਚਾਰ ਕਰੇ ਮੈਂ ਆਇਆ ਕਿੱਥੋਂ ਆ ਤੇ ਜਾਣਾ ਕਿੱਥੇ ਹੈ ਕੀ ਪ੍ਰਯੋਜਨ ਹੈ ਇਸ ਜਨਮ ਦਾ ਤੇ ਕਿਹੜੀ ਵਸਤੂ ਨੂੰ ਮੈਂ ਪ੍ਰਾਪਤ ਕਰਨ ਦੇ ਵਾਸਤੇ ਆਇਆ ਅਸਲ ਚ ਇਹ ਸਰੀਰ ਕਿਉਂ ਪ੍ਰਾਪਤ ਹੋਇਆ ਇਹ ਤਾਂ ਨੀ ਵੀ ਸਾਰੀ ਉਮਰ ਮੈਂ ਖੋਤਿਆਂ ਵਾਂਗੂ ਕੰਮ ਕਰਕੇ ਕੱਢ ਦੇਣੀ ਪਰ ਅਸਲੀ ਪ੍ਰਯੋਜਨ ਕੀ ਹੈ। ਇਸ ਤਰੀਕੇ ਦੇ ਨਾਲ ਜੇ ਕਿਤੇ ਵਿਚਾਰ ਲਵੇ ਤਾਂ ਰੋਵੇ ਕੋਈ ਤਾਂ ਫਿਰ ਕਿਸੇ ਨੂੰ ਅੰਤ ਸਮੇਂ ਰੋਣਾ ਪ੍ਰਾਪਤ ਨਹੀਂ ਹੋਵੇਗਾ।
ਸਤ ਗੁਰ ਮਿਲੇ ਤਾਂ ਸੋਝੀ ਹੋਈ
ਫਿਰ ਸੱਚਾ ਗੁਰੂ ਜਦੋਂ ਮਿਲ ਜਾਵੇ ਤਾਂ ਹੀ ਸੋਝੀ ਹੁੰਦੀ ਹੈ। ਉਵੇਂ ਭਾਵੇਂ ਗੁਰੂ ਮਹਾਰਾਜ ਦੀ ਪ੍ਰਾਪਤੀ ਤੋਂ ਬਿਨਾਂ ਭਾਵੇਂ ਕੋਈ ਲੱਖਾਂ ਗ੍ਰੰਥ ਪੜ੍ਹ ਲਏ ਸ਼ਾਸਤਰ ਪੜ੍ਹ ਲਵੇ ਉਹਨਾਂ ਦੀ ਵਿਚਾਰ ਕਰ ਲਵੇ ਡਿਗਰੀਆਂ ਪ੍ਰਾਪਤ ਕਰ ਲਵੇ ਸੰਸਾਰ ਦੀ ਵਿਦਿਆ ਜਿੰਨੀ ਮਰਜ਼ੀ ਪ੍ਰਾਪਤ ਕਰ ਲਵੇ ਉਹਨੂੰ ਸੋਝੀ ਨਹੀਂ ਸਕਦੀ। ਮਹਾਰਾਜ ਕਹਿੰਦੇ ਨੇ ਸੱਚਾ ਗੁਰੂ ਮਿਲੇ ਤਾਂ ਹੀ ਗੁਰੂ ਪਿਆਰੇ ਉਸ ਨੂੰ ਧਰਮ ਦੇ ਰਸਤੇ ਦੀ ਸੋਚੀ ਹੁੰਦੀ ਹੈ।
ਬਿਨ ਗੁਰ ਬਜਰ ਕਪਾਟ ਨਾ ਖੁੱਲ ਹੈ ਸ਼ਬਦ ਮਿਲੇ ਨਿਸਤਾਰਾ ਹੈ।
ਸਤਿਗੁਰਾਂ ਤੋਂ ਬਿਨਾਂ ਜਿਹੜੇ ਬਜਰ ਵਰਗੇ ਕਪਾਟ ਤਖਤੇ ਹਨ ਉਹ ਖੁੱਲਦੇ ਨਹੀਂ। ਆਸਾ ਅੰਦੇਸਾ ਦੋਏ ਪੱਟ ਜੜੇ ਆਸਾ ਜਿਹੜੀ ਜੀਵਨ ਦੀ ਲੰਮੀ ਲਾਈ ਹੋਈ ਪਟਾਕਾ ਪਤਾ ਨੀ ਕਦੋਂ ਪੈ ਜਾਣਾ ਆਸਾ ਲੰਮੀ ਲਾਲੀ ਆਸਾ ਤੇ ਇਸੇ ਤਰੀਕੇ ਨਾਲ ਅੰਦੇਸਾ ਅੰਦਰ ਜਿਹੜੇ ਸੰਸੇ ਨੇ ਸੰਸਿਆ ਰੂਪੀ ਤੇ ਆਸਾ ਰੂਪੀ ਜਿਹੜੇ ਤਖਤੇ ਨੇ ਦੋਏ ਪੱਟ ਜੜੇ ਇਹ ਦੋਵੇਂ ਦਰਵਾਜੇ ਲੱਗੇ ਹੋਏ ਹਨ ਬੜੇ ਬਜਰ ਹਨ। ਬਜਰ ਦਾ ਮਤਲਬ ਬੜੇ ਸਖਤ ਨਾ ਖੁੱਲਣ ਯੋਗ ਜਿਨ੍ਹਾਂ ਨੂੰ ਖੋਲਣਾ ਬੜਾ ਕਠਿਨ ਹੋਵੇ। ਇਸ ਤਰੀਕੇ ਦੇ ਨਾਲ ਇਹ ਦੋਵੇਂ ਦਰਵਾਜੇ ਲੱਗੇ ਹੋਏ ਨੇ ਸਤਿਗੁਰਾਂ ਤੋਂ ਬਿਨਾਂ ਇਹ ਦੋਵੇਂ ਦਰਵਾਜੇ ਖੁੱਲ ਨਹੀਂ ਸਕਦੇ। ਗੁਰੂ ਮਹਾਰਾਜ ਹੀ ਖੋਲ ਸਕਦੇ ਨੇ। ਜੇ ਸੌ ਚੰਦਾ ਉਗਵੈ ਸੂਰਜ ਚੜੇ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਗੁਰੂ ਮਹਾਰਾਜ ਤੋਂ ਬਿਨਾਂ ਧੁੱਪ ਹਨੇਰਾ ਭਾਵੇਂ ਕਿੰਨਾ ਮਰਜ਼ੀ ਬਾਹਰ ਚਾਨਣ ਹੋ ਜੇ ਅੱਖਾਂ ਮਿਟਾਂਗੇ ਅੰਦਰ ਹਨੇਰਾ ਹੀ ਆਉਣਾ ਹੈ। ਉਹ ਅੰਦਰੋਂ ਜਿਹੜਾ ਪ੍ਰਕਾਸ਼ ਹੋਣਾ ਉਹ ਸਤਿਗੁਰਾਂ ਦੁਆਰਾ ਹੋਣਾ ਹੈ। ਉਹ ਮਹਾਰਾਜ ਉਸ ਪ੍ਰਕਾਸ਼ ਦੀ ਬਖਸ਼ਿਸ਼ ਕਰਨ ਵਾਲੇ ਨੇ ਉਸ ਗਿਆਨ ਨੂੰ ਦੇਣ ਵਾਲੇ ਨੇ। ਉਹ ਜਿਹੜੇ ਤਖਤੇ ਨੇ ਆਸਾ ਤੇ ਅੰਦੇਸਾ ਰੂਪੀ ਬੱਜਰ ਸਖਤ ਉਹ ਸਤਿਗੁਰਾਂ ਤੋਂ ਬਿਨਾਂ ਖੁੱਲ ਨਹੀਂ ਸਕਦੇ। ਸ਼ਬਦ ਮਿਲਿਆ ਨਿਸਤਾਰਾ ਹੈ ਫਿਰ ਜਦੋਂ ਸ਼ਬਦ ਦਾ ਮਤਲਬ ਉਪਦੇਸ਼ ਸ਼ਬਦ ਦਾ ਮਤਲਬ ਸ਼ਬਦ ਸ਼ਬਦ ਦਾ ਮਤਲਬ ਬ੍ਰਹਮ ਜਦੋਂ ਮਹਾਰਾਜ ਦਾ ਉਪਦੇਸ਼ ਪ੍ਰਾਪਤ ਹੋਵੇ ਤੇ ਸ਼ਬਦ ਦੀ ਕਮਾਈ ਹੋਵੇ ਤਾਂ ਫਿਰ ਬ੍ਰਹਮ ਦੇ ਵਿਚ ਮਿਲ ਜਾਈਦਾ ਤਾਂ ਨਿਸਤਾਰਾ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਜਾਂਦਾ ਹੈ।
ਬਿਰਧ ਪਾਇਆ ਤਨ ਸ਼ੀਜੈ ਦੇਹੀ
ਇਹ ਤਨ ਜਿਹੜਾ ਹੈ ਬਿਰਧ ਬੁੱਢਾ ਪਾਇਆ ਹੋ ਜਾਂਦਾ ਬੁੱਢਾ ਹੋ ਗਿਆ ਜਾਂ ਹੋ ਜਾਵੇਗਾ ਜਿਨ੍ਹਾਂ ਦਾ ਨਹੀਂ ਹੋ ਜਾਏਗਾ ਜਿਨ੍ਹਾਂ ਦਾ ਕਈਆਂ ਦਾ ਹੋ ਚੁੱਕਾ। ਇਸ ਤਰੀਕੇ ਨਾਲ ਬਿਰਧ ਪਾਇਆ ਤਨ ਇਹ ਸਰੀਰ ਬੁੱਢਾ ਹੋ ਗਿਆ ਸ਼ੀਜੈ ਦੇਹੀ ਅਤੇ ਦੇਹੀ ਦਾ ਮਤਲਬ ਵੀ ਸਰੀਰ ਹੀ ਹੁੰਦਾ ਤਨ ਦਾ ਮਤਲਬ ਵੀ ਸਰੀਰ ਹੀ ਹੁੰਦਾ। ਇਸ ਤਰੀਕੇ ਦੇ ਨਾਲ ਉਹ ਤਾਂ ਜਿਹੜਾ ਤਨ ਹੁੰਦਾ ਏ ਇਹ ਸਾਰਾ ਸਰੀਰ ਗਿਣਿਆ ਜਾਂਦਾ ਏ ਤੇ ਦੇਹੀ ਦੇ ਵਿਚ ਜਿਹੜਾ ਲੱਕ ਤੋਂ ਲੈ ਕੇ ਉਪਰਲਾ ਹਿੱਸਾ ਪੱਟਾਂ ਤੋਂ ਲੈ ਕੇ ਤੇ ਧੌਣ ਤੋਂ ਲੈ ਕੇ ਵਿਚਕਾਰਲਾ ਹਿੱਸਾ ਇਹਨੂੰ ਦੇਹੀ ਉਦਾਂ ਕਹਿੰਦੇ ਨੇ। ਇਸ ਤਰੀਕੇ ਦੇ ਨਾਲ ਦੇਹੀ ਵੀ ਤੇ ਇਹ ਜਿਹੜਾ ਸਰੀਰ ਹੈ ਇਹ ਸਾਰਾ ਹੀ ਬਿਰਧ ਹੋ ਜਾਣਾ ਚੀਜ਼ਾ ਦੇਹੀ ਇਹ ਦੇਹੀ ਜਿਹੜੀ ਸਰੀਰ ਹੈ ਇਹ ਚੀਜ਼ਾ ਦਾ ਮਤਲਬ ਨਾਸ ਹੋ ਜਾਏਗੀ। ਇਹ ਸਰੀਰ ਦੇਹੀ ਦਾ ਇੱਕ ਹੋਰ ਵੀ ਅਰਥ ਵਿਦਵਾਨ ਕਰਦੇ ਨੇ ਉਹ ਹੈ ਬੁੱਧੀ। ਇਹ ਜਿਹੜੀ ਬੁੱਧੀ ਹੈ ਚਤਰਾਈ ਹੈ ਅਕਲ ਹੈ ਇਹ ਵੀ ਖਤਮ ਹੋ ਜਾਣੀ ਹੈ ਕਿਉਂਕਿ ਮਹਾਰਾਜ ਕਹਿੰਦੇ ਨੇ ਸੱਤਰ ਕਾ ਮਤ ਹੀਣ ਹੋਏ। ਸੱਤਰਾਂ ਸਾਲਾਂ ਜਦੋਂ ਆਦਮੀ ਹੁੰਦਾ ਉਦੋਂ ਉਹਦੀ ਮਤ ਮੁੱਤ ਨਹੀਂ ਰਹਿੰਦੀ। ਇਸ ਤਰੀਕੇ ਦੇ ਨਾਲ ਪਰ ਗੁਰਮੁਖ ਬੁੱਢੇ ਕਦੇ ਨਾ ਹੀ ਗੁਰਮੁਖ ਨੇ ਉਹ ਨੀ ਕਦੇ ਬੁੱਢੇ ਹੁੰਦੇ ਉਹਨਾਂ ਦੀ ਸੁਰਤ ਕਾਇਮ ਰਹਿੰਦੀ ਹੈ। ਆਮ ਲੋਕਾਂ ਦੀ ਸੰਸਾਰੀ ਲੋਕਾਂ ਦੀ ਗੱਲ ਕੀਤੀ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦੀ ਕਿੰਨੀ ਉਮਰ ਸੀ 100 ਸਾਲ ਤੋਂ ਵੀ 110 ਸਾਲ ਦੇ ਤਕਰੀਬਨ ਕਰੀਬ ਸਰੀਰ ਕਰਕੇ ਉਹ ਸੰਸਾਰ ਚ ਰਹੇ ਨੇ, ਇਸ ਤੋਂ ਵੀ ਜ਼ਿਆਦਾ ਸ਼ਾਇਦ ਹੋਵੇ, ਪਰ ਉਹਨਾਂ ਦੀ ਜਿਹੜੀ ਸੁਰਤੀ ਸੀ ਕਾਇਮ, ਜਿਨ ਅੰਤਰ ਸੁਰਤ ਗਿਆਨ, ਜਿਨ੍ਹਾਂ ਦੀ ਸੁਰਤੀ ਦੇ ਵਿੱਚ ਗਿਆਨ ਹੈ, ਗੁਰਮੁਖ ਬੁੱਢੇ ਕਦੇ ਨਾ ਹੀ, ਗੁਰਮੁਖ ਤਾਂ ਕਦੇ ਨੀ ਬੁੱਢੇ ਹੁੰਦੇ। ਇਸ ਤਰੀਕੇ ਨਾਲ ਆਮ ਲੋਕ ਜਿਹੜੇ ਉਹਨਾਂ ਦੀ ਗੱਲ ਮਾਰੇ ਕਰਦੇ ਨੇ, 70 ਕਾ ਮਤਹੀਣ ਹੋਏ, 17 ਸਾਲਾਂ ਤੋਂ ਜਾ ਕੇ ਫਿਰ ਉਹ ਮਤਹੀਣਾ ਹੋ ਜਾਂਦਾ ਤੇ 80 ਕਾ ਵਿਵਹਾਰ ਨਾ ਪਾਏ, 80 ਤੇ ਜਾ ਕੇ ਫਿਰ ਉਹ ਘਰ ਵਿਹਾਰ ਨੂੰ ਕੋਈ ਸੋਝਦੇ ਨਹੀਂ। ਇਸ ਤਰੀਕੇ ਨਾਲ ਛੀਜੇ ਦੇਹੀ, ਇਹ ਜਿਹੜੀ ਦੇਹੀ ਹੈ, ਬੁੱਧੀ ਹੈ, ਇਹ ਗੁਰੂ ਪਿਆਰਿਓ ਖਤਮ ਹੋਣ ਲੱਗ ਪੈਂਦੀ ਹੈ, ਬੁੱਧੀ ਦਾ ਵੀ ਨਾਸ਼ ਹੋ ਜਾਂਦਾ ਤੇ ਇਹ ਜਿਹੜਾ ਤਨ ਹੈ, ਇਹ ਸਰੀਰ ਹੈ, ਇਹ ਵੀ ਬਿਰਧ ਬੁੱਢਾ ਹੋ ਜਾਂਦਾ ਹੈ।
ਰਾਮ ਨਾ ਜਪੇ ਅੰਤ ਸਨੇਹੀ,
ਸਨੇਹੀ ਜਿਹੜਾ ਪਿਆਰ ਕਰਨ ਵਾਲਾ ਪਰਮੇਸ਼ਰ ਹੈ, ਅੰਤ ਸਮੇ ਵੀ ਬੁਢਾਪਾ, ਅੰਤ ਸਮੇ ਹਿਸਾਬ ਨਾਲ ਅਖੀਰਲੀ ਅਵਸਥਾ ਹੈ ਬੁਢਾਪਾ, ਬਚਪਨ ਜਵਾਨੀ ਪ੍ਰੋਢਿਆ, ਬਚਪਨ ਕਿਸ਼ੋਰ ਅਵਸਥਾ, ਜਵਾਨੀ ਢਲਦੀ ਜਵਾਨੀ, ਪ੍ਰੋਢਿਆ ਅਵਸਥਾ, ਇਹ ਅਵਸਥਾਵਾਂ ਸਾਰੀਆਂ 5-6, ਉਸ ਤੋਂ ਬਾਅਦ ਬੁਢਾਪਾ, ਅਖੀਰਲੀ ਅਵਸਥਾ ਜਿਹੜੀ ਅੰਤ ਸਮੇ ਵੀ ਅਖੀਰਲੀ ਅਵਸਥਾ ਦੇ ਵਿੱਚ ਸਨੇਹੀ ਜੋ ਪਰਮੇਸ਼ਰ ਪਿਆਰ ਕਰਨ ਵਾਲਾ ਹੈ, ਉਸ ਵਾਹਿਗੁਰੂ ਦੇ ਰਾਮ ਨੂੰ, ਰਾਮ ਦੇ ਨਾਮ ਨੂੰ, ਰਵੰਤੀ ਰਾਮਾ ਰਮਨ ਰੂਪ ਤੇ ਰਾਮ ਕਹਾਇਓ, ਉਹਦੇ ਨਾਮ ਨੂੰ ਜਪਦਾ ਨਹੀਂ ਹੈ।
ਨਾਮ ਵਿਸਾਰ ਚੱਲੇ ਮੋਹ ਕਾਲੇ, ਦਰਗਹਿ ਝੂਠ ਖੁਆਰਾ ਹੈ।
ਜਵਾਨੀ ਸੀ ਜਦੋਂ ਜਾਂ ਸ਼ੋਰ ਅਵਸਥਾ ਸੀ, ਉਦੋਂ ਆਉਣ ਵਾਲੇ ਸਮੇਂ ਦੀ ਸੋਚਦਾ ਸੀ ਵੀ ਆਪਦਾ ਹੁਣ ਫਿਊਚਰ ਬਣਾਉਣਾ, ਉਹ ਸੋਚਦਾ ਸੀ ਤੇ ਯੋਜਨਾ ਘਟਦਾ ਰਹਿੰਦਾ ਸੀ ਜਵਾਨੀ ਦੇ ਵਿੱਚ, ਐਂ ਕਰਾਂਗਾ ਐਂ ਕਰਾਂਗਾ, ਤੇ ਜਦੋਂ ਉਹ ਚੀਜ਼ ਲੰਘ ਗਈ, ਢਲਦੀ ਜਵਾਨੀ ਬੁਢੇਪਾ ਆ ਗਿਆ, ਤੇ ਫਿਰ ਚਾਹੀਦੀ ਸੀ ਅਗਲੀ ਸੋਚਣੀ, ਜਿਵੇਂ ਜਵਾਨੀ ਚ ਸੋਚਦਾ ਸੀ ਆਉਣ ਵਾਲੇ ਸਮੇਂ ਦੇ ਬਾਰੇ ਦੇ ਵਿੱਚ, ਤੇ ਬੁਢੇਪੇ ਦੇ ਵਿੱਚ ਵੀ ਉਹੀ ਸੋਚ ਰੱਖਣੀ ਚਾਹੀਦੀ ਸੀ ਵੀ ਆਉਣ ਵਾਲੇ ਸਮੇਂ ਬਾਰੇ ਸੋਚਾਂ ਵੀ ਮੈਂ ਮਰ ਜਾਣਾ, ਅੰਤ ਹੋ ਜਾਣਾ, ਇੱਥੇ ਕੁਛ ਕਰਦਾ ਹੁਣ, ਤੇ ਹੁਣ ਗਾਂਹ ਕਿੱਥੇ ਜਾਣਾ ਮੈਂ। ਪਰ ਜਵਾਨੀ ਵਿੱਚ ਤਾਂ ਸੋਚਦਾ ਰਿਹਾ ਆਉਣ ਵਾਲੇ ਸਮੇਂ ਦੇ ਬਾਰੇ ਦੇ ਵਿੱਚ, ਤੇ ਜਦੋਂ ਆ ਗਿਆ ਬੁਢੇਪਾ ਤੇ ਉਦੋਂ ਪਿਛਲੀਆਂ ਗੱਲਾਂ ਲੈ ਕੇ ਬਹਿ ਗਿਆ, ਜਿਹੜਾ ਪਿੱਛੇ ਕੀਤਾ ਸੀ ਜਵਾਨੀ ਦੇ ਵਿੱਚ ਉਹ ਸਾਰਾ ਫਿਰ ਉਹਨੂੰ ਉਹੀ ਚੇਤੇ ਕਰਦਾ ਰਿਹਾ। ਇਸ ਤਰ੍ਹਾਂ ਹੋਇਆ, ਉਹ ਸਾਰਾ ਕੁਝ ਚੇਤੇ ਕਰਦਾ ਰਿਹਾ ਤੇ ਪਰ ਉਹ ਚੇਤੇ ਦੇ ਵਿੱਚ ਹੀ ਲੱਗਾ ਰਿਹਾ ਤੇ ਰਾਮ ਪਰਮੇਸ਼ਰ ਦਾ ਨਾਮ ਨੀ ਜਪਿਆ। ਨਾਮ ਵਿਸਾਰ ਚੱਲਾ ਮੋਹ ਕਾਲਾ, ਨਾਮ ਨੂੰ ਭੁਲਾ ਕਰਕੇ ਨਾਮ ਨੀ ਜਪਦਾ, ਇਸ ਕਰਕੇ ਮੂੰਹ ਕਾਲਾ ਹੁੰਦਾ ਪਰਲੋਕ ਦੇ ਵਿੱਚ, ਮੂੰਹ ਕਾਲਾ ਕਰਕੇ ਤੇ ਨਾਮ ਨੂੰ ਭੁਲਾ ਕਰਕੇ ਚੱਲੇ ਚਲਾ ਜਾਂਦਾ ਹੈ। ਦਰਗਹਿ ਝੂਠ ਖੁਆਰਾ ਹੈ, ਇਹੋ ਜਿਹਾ ਜਿਹੜਾ ਝੂਠਾ ਆਦਮੀ ਹੈ, ਦਰਗਹਿ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਖੁਆਰਾ ਦਾ ਮਤਲਬ ਖਰਾਬ ਹੁੰਦਾ ਹੈ।
ਨਾਮ ਵਿਸਾਰ ਚੱਲੇ ਕੂੜਿਆਰੋ,
ਅਤੇ ਕੂੜਿਆਰੋ ਝੂਠਾ ਆਦਮੀ ਜਿਹੜਾ ਨਾਮ ਨੂੰ ਭੁਲਾ ਕਰਕੇ, ਵਾਹਿਗੁਰੂ ਦੇ ਨਾਮ ਨੂੰ ਜਪਣ ਦੇ ਵਾਸਤੇ ਆਇਆ ਸੀ, ਭੁਲਾ ਕਰਕੇ ਸੰਸਾਰ ਤੋਂ ਚਲਾ ਗਿਆ ਹੈ।
ਆਵਤ ਜਾਤ ਪੜੇ ਸਿਰ ਸ਼ਾਰੋ,
ਆਉਂਦਾ ਰਹਿੰਦਾ ਹੈ ਸੰਸਾਰ ਦੇ ਵਿੱਚ, ਜਨਮ ਧਾਰ ਕਰਕੇ ਜਾਤ ਤੇ ਮਰ ਕੇ ਜਾਂਦਾ ਰਹਿੰਦਾ ਹੈ। ਪੜੇ ਸਿਰ ਛਾਰੋ, ਛਾਰੋ ਦਾ ਮਤਲਬ ਸਵਾਹ, ਤੇ ਸਿਰ ਦੇ ਵਿੱਚ ਸਵਾਹ ਪੈਂਦੀ ਰਹਿੰਦੀ ਹੈ।
ਸਾਹੁਰੜੇ ਘਰ ਵਾਸ ਨਾ ਪਾਏ, ਪੇਈੜੇ ਸਿਰ ਮਾਰਾ ਹੈ।
ਇਹ ਹੈ ਪੇਕਾ ਘਰ, ਤੇ ਉਹ ਕੀ ਹੈ? ਸਹੁਰਾ ਘਰ। ਇਸੇ ਤਰੀਕੇ ਦੇ ਨਾਲ ਘਰ ਦੇ ਵਿੱਚ ਧੀ ਜੰਮਦੀ ਹੈ, ਉਹ ਸਾਰੀ ਉਮਰ ਘਰ ਪੇਕੇ ਘਰ ਚ ਨਹੀਂ ਰਹਿੰਦੀ, ਜਦੋਂ ਜਵਾਨ ਹੋ ਜਾਂਦੀ ਹੈ ਮਾਤਾ ਪਿਤਾ ਉਹਦਾ ਵਰ ਲੱਭਦੇ ਨੇ, ਵੱਧ ਤੋਂ ਵੱਧ 20-25 ਸਾਲ, ਵੱਧ ਤੋਂ ਵੱਧ 30 ਸਾਲ, ਉਸ ਤੋਂ ਬਾਅਦ ਫਿਰ ਉਹਨੂੰ ਮਾਤਾ ਪਿਤਾ ਤੋਰ ਦਿੰਦੇ ਨੇ ਘਰਾਂ ਨੂੰ, ਉਦੋਂ ਉਹਦਾ ਵਰ ਲੱਭ ਕੇ ਉਹਦੇ ਘਰ ਤੋਰ ਦਿੰਦੇ ਨੇ। ਉਹਨੂੰ ਪਤਾ ਹੁੰਦਾ ਮੈਂ ਇੰਨੇ ਕੁ ਸਾਲ ਹੀ ਇੱਥੇ ਹਾਂ। ਇਸ ਤਰੀਕੇ ਦੇ ਨਾਲ ਫਿਰ ਉਹਦਾ ਜਿਹੜਾ ਵਾਸਾ ਹਮੇਸ਼ਾ ਦੇ ਵਾਸਤੇ ਸਹੁਰੇ ਘਰ ਦੇ ਵਿੱਚ ਹੁੰਦਾ, ਜਾ ਕੇ ਹਮੇਸ਼ਾ ਫਿਰ ਉਧਰ ਰਹਿੰਦੀ ਹੈ। ਇਹ ਜਿਹੜਾ ਸੰਸਾਰ ਹੈ ਆਪਣਾ ਪੇਕਾ, ਆਪਾਂ ਨੂੰ ਪਤਾ ਇੱਥੇ ਆਪਾਂ ਨਹੀਂ ਰਹਿਣਾ ਸਦਾ, ਕੁਝ ਕੁ ਸਾਲ ਨੇ, 60-70 ਸਾਲ ਦੀ ਖੇਡ ਹੈ, ਵੱਧ ਤੋਂ ਵੱਧ 80-90 ਦੀ, 100 ਤਾਂ ਹੁਣ ਕੋਈ ਵਿਰਲਾ ਹੀ ਜਾਂਦਾ, ਆਪਾਂ ਨੂੰ ਪਤਾ ਇੰਨੇ ਕੁ ਸਾਲਾਂ ਦੀ ਖੇਡ ਹੈ। ਫਿਰ ਵੀ ਆਪਾਂ ਪੇਕੇ ਘਰ ਦੇ ਵਿੱਚ ਚੰਗੀ ਤਰ੍ਹਾਂ ਚਿੱਤ ਲਾਇਆ ਵੀ ਆਪਾਂ ਇੱਥੇ ਹਮੇਸ਼ਾ ਹੀ ਰਹਿਣਾ, ਇੱਥੇ ਪੇਕੇ ਘਰ ਦੇ ਵਿੱਚ ਆਪਣਾ ਮਨ ਚੰਗੀ ਤਰ੍ਹਾਂ ਲਾ ਲਿਆ ਹੈ, ਇੱਥੇ ਆਪਣਾ ਮਨ ਲਾ ਕੇ ਇਸ ਪੇਕੇ ਘਰ ਦੇ ਵਿੱਚ ਸੰਸਾਰ ਦੇ ਵਿੱਚ ਤੇ ਫਿਰ ਸਿਰ ਮਾਰਾ ਹੈ। ਫਿਰ ਜਿਹੜਾ ਆਪਾਂ ਸਿਰ ਦੇ ਵਿੱਚ ਦਿਮਾਗ ਹੁੰਦਾ ਹੈ, ਮੱਤ ਹੁੰਦੀ ਹੈ ਇੱਥੇ, ਤੇ ਇਹ ਜਿਹੜੀ ਮੱਤ ਹੈ ਦਿਮਾਗ ਆਪਾਂ ਸਾਰਾ ਵਾਹਿਗੁਰੂ ਦੇ ਨਾਮ ਵੱਲ ਲਾਉਣ ਦੀ ਬਜਾਏ ਧੰਦਿਆਂ ਦੇ ਵਿੱਚ ਲਾਇਆ ਹੈ। ਧੰਦਿਆਂ ਦੇ ਵਿੱਚ ਲਾ ਕਰਕੇ ਆਪਣਾ ਸਿਰ ਆਪਾਂ ਇਸੇ ਤਰੀਕੇ ਨਾਲ ਮਾਰਿਆ ਹੋਇਆ, ਆਪਣੇ ਆਪ ਨੂੰ ਧੰਦਿਆਂ ਦੇ ਵਿੱਚ ਲਾ ਕਰਕੇ ਇਹ ਜਿਹੜਾ ਜੀਵ ਹੈ ਆਪਣੇ ਆਪ ਨੂੰ ਮਾਰਿਆ ਹੈ ਆਪਣੇ ਆਪ ਨੂੰ ਮਾਰ ਰਿਹਾ ਹੈ। ਅਤੇ ਸਾਹੁਰੜਾ ਘਰ ਵਾਸ ਨਾ ਪਾਏ, ਜਦੋਂ ਹੁਣ ਧੰਦਿਆਂ ਦੇ ਵਿੱਚ ਲੱਗ ਕਰਕੇ ਆਪਣੇ ਸਾਰੇ ਇਸ ਤਰ੍ਹਾਂ ਜਨਮ ਨੂੰ ਇੱਥੇ ਗਵਾ ਲੈਂਦਾ ਹੈ, ਤਾਂ ਫਿਰ ਪਰਮੇਸ਼ਰ ਦੇ ਨਾਮ ਨੂੰ ਭੁਲਾਉਣ ਕਰਕੇ, ਧੰਦਿਆਂ ਵਿੱਚ ਉਮਰ ਵਿਚਾਰਨ ਕਰਕੇ, ਵਾਹਿਗੁਰੂ ਵੱਲੋਂ ਉਸ ਨੂੰ ਭੁੱਲਣ ਕਰਕੇ ਸਾਹੁਰੜਾ ਘਰ ਵਾਸ ਨਾ ਪਾਏ। ਸਾਹੁਰਾ ਘਰ ਜਿਹੜਾ ਅਕਾਲ ਪੁਰਖ ਵਾਹਿਗੁਰੂ ਦੇ ਜੋ ਪ੍ਰਲੋਕ ਹੈ, ਉਥੇ ਗੁਰੂ ਪਿਆਰੋ ਪਰਮੇਸ਼ਰ ਦੇ ਘਰ ਦੇ ਵਿੱਚ ਫਿਰ ਵਾਸਾ ਪ੍ਰਾਪਤ ਨਹੀਂ, ਵਸਣਾ ਪ੍ਰਾਪਤ ਨਹੀਂ ਹੁੰਦਾ ਹੈ।
ਖਾਜਾ ਪੈਜਾ ਰਲੀ ਕਰੀ ਜਾ,
ਇੱਥੇ ਖਾਂਦਾ ਹੈ ਆ ਕਰਕੇ, ਪੈਜਾ ਪਹਿਣਦਾ ਹੈ ਅਤੇ ਰਲੀ ਕਰੀਜਾ ਆ ਕੇ ਭੋਗਾਂ ਨੂੰ ਭੋਗਦਾ ਆਨੰਦ ਮਾਣਦਾ ਹੈ। ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕਿੰਨੀ ਤ੍ਰਿਕ ਜੀਵਨ ਨਹੀਂ ਰਹਿਣਾ। ਖਾਣਾ ਪੀਣਾ ਪਦਾਰਥਾਂ ਨੂੰ ਖਾਣਾ, ਦੋ ਚਾਰ ਸਵਾਦ ਦੁਨੀਆਂ ਦੇ ਵਿੱਚ ਜ਼ਿਆਦਾ ਚੱਲਦੇ ਨੇ, ਜ਼ਬਾਨ ਦਾ ਰਸ ਇੱਕ ਤੇ ਇਸੇ ਤਰੀਕੇ ਨਾਲ ਕਾਮ ਦਾ ਰਸ, ਇਹ ਗੁਰੂ ਪਿਆਰੇ ਜ਼ਿਆਦਾ ਨੇ। ਇਸੇ ਤਰੀਕੇ ਨਾਲ ਖਾਜੈ ਪਹਿਜੈ ਰਲੀ ਕਰੀਜੈ ਆ ਕਰਕੇ ਖਾਂਦਾ, ਤਰ੍ਹਾਂ ਤਰ੍ਹਾਂ ਦੇ ਸਵਾਦ ਇਸ ਜ਼ਬਾਨ ਦੇ ਨਾਲ ਚੱਖਦਾ ਹੈ। ਖਾਣਾ ਪੀਣਾ ਪਦਾਰਥਾਂ ਨੂੰ ਪੀਂਦਾ ਹੈ, ਪੀ ਕੇ ਰਸ ਮਾਣਦਾ, ਖਾ ਕੇ ਰਸ ਮਾਣਦਾ, ਹੱਸਣਾ ਸੋਣਾ ਹੱਸਦਾ ਹੈ, ਸੌਂਦਾ ਹੈ, ਖੇਡਦਾ ਹੈ। ਖਾਣਾ ਪੀਣਾ ਹੱਸਣਾ ਸੋਣਾ ਵਿਸਤਰ ਗਿਆ ਹੈ ਮਰਨਾ, ਤੇ ਜਿਹੜਾ ਮਰਨਾ ਮੌਤ ਹੈ ਉਹ ਗੁਰੂ ਪਿਆਰੇ ਦੀ ਹੈ। ਹਸਮ ਵਿਸਾਰ ਖੁਆਰੀ ਕਿੰਨੀ, ਪਰਮੇਸ਼ਰ ਨੂੰ ਭੁਲਾ ਕਰਕੇ ਆਪਣੇ ਆਪ ਨੂੰ ਖਰਾਬ ਕੀਤਾ, ਆਪਣੇ ਆਪ ਦੇ ਨਾਲ ਖੁਆਰੀ ਕੀਤੀ ਹੈ। ਤ੍ਰਿਕ ਜੀਵਨ ਨਹੀਂ ਰਹਿਣਾ, ਇਹੋ ਜਿਹੜਾ ਜੀਵਨ ਹੈ ਸਰਕਾਰ ਯੋਗ ਹੈ, ਇਸਨੇ ਰਹਿਣਾ ਨਹੀਂ ਹੈ। ਤਿੰਨ ਚਾਰ ਜਿਹੜੇ ਗੁਣ ਹੁੰਦੇ ਨੇ ਉਹ ਆਦਮੀ ਦੇ ਵਿੱਚ ਤੇ ਪਸ਼ੂਆਂ ਦੇ ਵਿੱਚ ਬਰਾਬਰ ਨੇ। ਅਨਾਸ ਕਵੀ ਜੀ ਵਿਚਾਰ ਮਾਲਾ ਚ ਲਿਖਦੇ ਨੇ ਗ੍ਰੰਥ ਚ, ਨਿੰਦਰਾ ਭੋਜਨ ਭੋਗ ਪੈ ਇਹ ਪਸ਼ਪੁਰਖ ਸਮਾਨ, ਨਰਨ ਗਿਆਨ ਨਿਜ ਅਧਿਕਤਾ ਗਿਆਨ ਬਿਨਾਂ ਪਸ ਜਾਣ। ਨਿੰਦਰਾ ਸੌਣਾ, ਆਪਾਂ ਵੀ ਸੌਂਦੇ ਆ, ਪਸ਼ੂ ਵੀ ਸੌਂਦੇ ਨੇ, ਇਹ ਜਿਹੜਾ ਗੁਣ ਆਪਣੇ ਵਿੱਚ ਕੋਮਨ ਹੈ, ਉਹੀ ਜਿਹੜਾ ਉਹਨਾਂ ਚ ਗੁਣ ਆਪਣੇ ਚ ਇਹ ਬਰਾਬਰ ਹੈ। ਨਿੰਦਰਾ ਭੋਜਨ, ਦੂਜਾ ਗੁਣ ਹੈ ਭੋਜਨ ਦਾ, ਉਹ ਵੀ ਛਕਦੇ ਨੇ ਤੇ ਆਪਾਂ ਵੀ ਖਾਂਦੇ ਹਾਂ, ਇਸੇ ਤਰੀਕੇ ਨਾਲ ਇਹ ਵੀ ਬਰਾਬਰ ਹੈ, ਪਸ਼ੂ ਆਪਣੇ ਨਾਲ ਇਸ ਗੁਣ ਕਰਕੇ ਵੀ ਬਰਾਬਰ ਨੇ। ਭੋਗ, ਉਹ ਵੀ ਭੋਗਦੇ ਨੇ ਤੇ ਭੋਗ ਆਪਾਂ ਵੀ ਭੋਗਦੇ ਹਾਂ, ਇਹ ਵੀ ਗੁਣ ਬਰਾਬਰ ਹੈ। ਭੈ, ਪਸ਼ੂ ਵੀ ਜਿਹੜਾ ਉਹਨਾਂ ਤੋਂ ਮਾੜਾ ਹੁੰਦਾ ਕੋਈ, ਉਹਨੂੰ ਡਰਾ ਲੈਂਦੇ ਨੇ ਤੇ ਵੱਡੇ ਪਸ਼ੂ ਤੋਂ ਉਹ ਡਰ ਜਾਂਦੇ, ਵੱਧ ਤਾਕਤ ਵਾਲੇ ਪਸ਼ੂ ਤੋਂ ਕਮਜ਼ੋਰ ਜਿਹੜੇ ਨੇ ਉਹ ਡਰ ਜਾਂਦੇ ਨੇ। ਆਪਾਂ ਵੀ ਜਿਹੜੇ ਆਪਣੇ ਤੋਂ ਮਾੜੇ ਨੇ ਉਹਨਾਂ ਨੂੰ ਡਰਾ ਲੈਂਦੇ ਆ, ਤੇ ਜਿਹੜਾ ਵੱਡਾ ਹੈ ਉਹ ਤੋਂ ਆਪਾਂ ਵੀ ਡਰ ਜਾਂਦੇ ਆ। ਇਸ ਤਰੀਕੇ ਨਾਲ ਇਹ ਜਿਹੜਾ ਗੁਣ ਆਪਣੇ ਵਿੱਚ ਤੇ ਪਸ਼ੂਆਂ ਵਿੱਚ ਇਹ ਵੀ ਬਰਾਬਰ ਹੈ। ਨਿੰਦਰਾ ਭੋਜਨ ਭੋਗ ਪੈ, ਨੀਂਦ ਭੋਜਨ ਭੋਗਾਂ ਨੂੰ ਭੋਗਣਾ ਅਤੇ ਡਰਨਾ ਤੇ ਡਰਾਉਣਾ, ਇਹ ਜਿਹੜੇ ਚਾਰ ਗੁਣ ਨੇ ਆਪਣੇ ਵਿੱਚ ਪਸ਼ੂਆਂ ਵਿੱਚ ਬਰਾਬਰ ਨੇ। ਇਹ ਪਸ਼ਪੁਰਖ ਸਮਾਨ, ਇਹ ਪਸ਼ੂ ਤੇ ਆਦਮੀ ਵਿੱਚ ਬਰਾਬਰ ਨੇ। ਨਰਨ ਗਿਆਨ ਨਿਜ ਅਧਿਕਤਾ ਗਿਆਨ ਬਿਨਾਂ ਪਸ ਜਾਣ, ਇੱਕ ਵਡਿਆਈ ਆਪਣੇ ਚ ਇਹ ਹੈ, ਮਹਾਰਾਜ ਨੇ ਬਖਸ਼ੀ ਕਿ ਆਪਾਂ ਨੂੰ ਗਿਆਨ ਬਖਸ਼ਿਸ਼ ਕੀਤਾ, ਆਪਾਂ ਨੂੰ ਸੋਝੀ ਹੈ। ਇਸ ਤਰੀਕੇ ਨਾਲ ਇਹ ਗੁਣ ਵੱਧ ਹੈ, ਉਹਨਾਂ ਕੋਲ ਸੋਝੀ ਨਹੀਂ, ਆਪਾਂ ਨੂੰ ਚੰਗੇ ਮਾੜੇ ਦੀ, ਖੁਸ਼ੀ ਗਮੀ ਦੀ, ਇਸੇ ਤਰੀਕੇ ਦੇ ਨਾਲ ਬੁਰੇ ਭਲੇ ਦੀ ਪਛਾਣ ਹੈ, ਉਹਨਾਂ ਨੂੰ ਨਹੀਂ। ਇਸ ਤਰੀਕੇ ਨਾਲ ਪਰ ਉਹਨਾਂ ਦੇ ਵਿੱਚ ਵੀ ਕਈ ਗੁਣ ਹਨ। ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇ, ਨਾਮ ਹੁਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਪਾਰਾਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਸ਼ੂ ਮਿਲੇ ਚੰਗਿਆਈਆਂ, ਪਸ਼ੂਆਂ ਦੇ ਵਿੱਚੋਂ ਵੀ ਚੰਗਿਆਈਆਂ ਮਿਲਦੀਆਂ ਨੇ, ਕਿਵੇਂ? ਖੜ ਖਾਵੇ ਅੰਮ੍ਰਿਤ ਦੇ, ਖੜ ਕੱਖ ਖਾ ਕੇ ਤੇ ਉਹ ਅੰਮ੍ਰਿਤ ਵਰਗਾ ਮਿੱਟ ਦੁੱਧ ਦਿੰਦੇ ਹਨ ਤੇ ਨਾਮ ਮਹੋਣੇ ਆਦਮੀ ਜਿਹੜੇ ਆਦਮੀ ਨਾਮ ਤੋਂ ਹੀਣੇ ਨਾਮ ਨੀ ਜਪਦੇ ਪਰਮੇਸ਼ਰ ਦਾ ਹੁਣ ਪਸ਼ੂ ਨਾਮ ਨੀ ਜਪ ਸਕਦੇ ਇੱਥੇ ਨੀ ਆ ਕੇ ਬਹਿ ਸਕਦੇ ਹੋ ਇੱਥੋਂ ਕੁੱਤਾ ਨੀ ਅੰਦਰ ਵੜ ਸਕੇਗਾ ਇੱਥੇ ਜਿੱਥੇ ਹੁਣ ਆਪਾਂ ਬੈਠੇ ਹੋਏ ਆ ਇਹ ਆਪਾਂ ਨੂੰ ਵਡਿਆਈ ਪ੍ਰਾਪਤ ਹੈ ਇਸ ਤਰੀਕੇ ਨਾਲ ਜਿਹੜੇ ਨਾਮ ਨੀ ਜਪਦੇ ਆਦਮੀ ਉਹ ਪਸ਼ੂਆਂ ਦੇ ਵਿੱਚ ਉਹਨਾਂ ਚ ਕੋਈ ਫਰਕ ਨਹੀਂ ਹੈ ਨਾਮ ਹੁਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਨਾਮ ਤੋਂ ਹੀ ਨੇ ਜਿਹੜੇ ਆਦਮੀ ਨੇ ਉਹ ਜਿਹੜੇ ਕਰਮ ਕਰਦੇ ਨੇ ਉਹ ਤ੍ਰਿਕਾਰ ਨੇ ਲਾਹਨਤਾਂ ਦੇ ਯੋਗ ਨੇ ਇਸ ਤਰੀਕੇ ਦੇ ਨਾਲ ਇੱਕ ਵਡਿਆਈ ਹੈ ਆਦਮੀ ਦੇ ਵਿੱਚ ਜੇ ਗਿਆਨ ਦੀ ਪ੍ਰਾਪਤੀ ਕਰੇ ਤਾਂ ਉੱਚਾ ਨਹੀਂ ਤੇ ਸਾਰੇ ਬਰਾਬਰ ਹੀ ਹੈ ਇਸੇ ਤਰੀਕੇ ਨਾਲ ਖਾਂਦਾ ਪੀਂਦਾ ਸੌਂਦਾ ਹੱਸਦਾ ਖੇਡਦਾ ਇਸ ਤਰ੍ਹਾਂ ਉਮਰ ਨੂੰ ਬਤੀਤ ਕਰ ਜਾਂਦਾ ਹੈ ਹਜੈ ਪਹਿਜੈ ਰਲੀ ਕਰੀਜੈ ਖਾਂਦਾ ਹੈ ਕੱਪੜੇ ਸੋਹਣੇ ਸੋਹਣੇ ਪਾਉਂਦਾ ਆਦਮੀ ਆਪਦੇ ਵਾਸਤੇ ਘੱਟ ਕੱਪੜੇ ਪਾਉਂਦਾ ਲੋਕਾਂ ਨੂੰ ਜ਼ਿਆਦਾ ਵਿਖਾਉਂਦਾ ਪਾ ਕੇ ਵਧੀਆ ਵਧੀਆ ਇਸ ਤਰੀਕੇ ਦੇ ਨਾਲ ਪਾਉਂਦਾ ਹੈ ਅਤੇ ਰਲੀ ਕਰੀਜੈ ਸੰਸਾਰ ਦੇ ਵਿੱਚ ਆਨੰਦ ਕਰਦਾ ਹੈ
ਬਿਨ ਅਬ ਭਗਤੀ ਬਾਦ ਮਰੀਜੈ
ਪਰਮੇਸ਼ਰ ਦੀ ਪ੍ਰੇਮਾ ਭਗਤੀ ਤੋਂ ਬਿਨਾ ਨਿਸ਼ਕਾਮ ਭਗਤੀ ਤੋਂ ਬਿਨਾ ਬਾਦ ਮਰੀਜੈ ਵਿਅਰਥ ਹੀ ਮਰਨਾ ਹੋਵੇਗਾ ਉਹ ਮੌਤ ਕਿਸੇ ਕਾਰਜ ਦੇ ਵਿੱਚ ਲੇਖੇ ਚ ਨਹੀਂ ਪਵੇਗੀ
ਸਾਰੇ ਆਪ ਸਾਰ ਕੀ ਸਾਰ ਨ ਜਾਣ ਜਮ ਮਾਰੇ ਕਿਆ ਚਾਰਾ ਹੈ
ਚੰਗੇ ਮਾੜੇ ਦੀ ਸਾਰ ਖਬਰ ਨੂੰ ਜਾਣਦਾ ਨਹੀਂ ਜਮ ਮਾਰੇ ਕਿਆ ਚਾਰਾ ਹੈ ਜਦੋਂ ਜਮਦੂਤ ਮਾਰਨਗੇ ਉਦੋਂ ਕੀ ਚਾਰਾ ਕੋਈ ਚਾਰਾ ਨੀ ਚੱਲੇਗਾ ਉਦੋਂ
ਪਰ ਬਿਰਤੀ ਨਰ ਬਿਰਤ ਪਛਾਣ
ਜਿਹੜੇ ਗੁਰਮੁਖ ਨੇ ਜਿਨ੍ਹਾਂ ਨੇ ਮੁੱਖ ਗੁਰੂ ਵੱਲ ਕੀਤਾ ਏ ਜਿਹੜੇ ਗੁਰਮੁਖ ਬਣੇ ਨੇ ਉਹ ਪ੍ਰਵਿਰਤੀ ਜਿਹੜੀ ਹੈ ਉਹਦੇ ਨਾਲ ਜਿਹੜੀ ਨਿਰਵਿਰਤੀ ਹੈ ਨਿਵਿਰਤੀ ਨੂੰ ਉਹ ਗੁਰੂ ਪਿਆਰੋ ਪਹਿਲ ਦਿੰਦੇ ਨੇ ਗੁਰਮੁਖ ਕਹਿੰਦੇ ਨੇ ਪ੍ਰਵਿਰਤੀ ਹੁੰਦਾ ਵੀ ਸੰਸਾਰ ਦੇ ਕੰਮਾਂ ਦੇ ਵਿੱਚ ਧੰਦਿਆਂ ਦੇ ਵਿੱਚ ਆਪਣੇ ਆਪ ਨੂੰ ਲਾ ਦੇਣਾ ਉਹਨਾਂ ਦੇ ਵਿੱਚ ਫਸ ਜਾਣਾ ਇਸ ਤਰੀਕੇ ਦੇ ਨਾਲ ਇਹ ਪ੍ਰਵਿਰਤੀ ਉਹ ਕਹਿੰਦੇ ਪ੍ਰਵਿਰਤੀ ਚ ਨੀ ਸੁੱਖ ਨਿਵਿਰਤੀ ਦਾ ਮਤਲਬ ਹੋਣਾ ਸੰਸਾਰ ਵੱਲੋਂ ਨਿਰਲੇਪ ਰਹਿਣਾ ਤੇ ਇਸ ਤਰ੍ਹਾਂ ਉਹ ਸਮਝਦੇ ਨੇ ਨਿਵਿਰਤੀ ਦੇ ਵਿੱਚ ਜਿਹੜਾ ਸੁੱਖ ਹੈ ਉਹ ਪ੍ਰਵਿਰਤੀ ਦੇ ਵਿੱਚ ਨਹੀਂ ਇਸ ਕਰਕੇ ਉਹ ਨਿਵਿਰਤੀ ਨੂੰ ਗ੍ਰਹਿਣ ਕਰਦੇ ਨੇ ਪ੍ਰਵਿਰਤੀ ਨਿਰਵਿਰਤ ਪਛਾਣ ਹੈ ਪ੍ਰਵਿਰਤੀ ਦਾ ਮਤਲਬ ਗ੍ਰਿਸ਼ਤ ਵਿੱਚ ਰਹਿੰਦਿਆਂ ਹੋਇਆਂ ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆਂ ਨਿਰਵਿਰਤ ਪਛਾਣ ਹੈ ਤੇ ਉਹਦੇ ਵਿੱਚ ਜਿਹੜਾ ਨਿਰਲੇਪ ਰਹਿਣਾ ਪਰਿਵਾਰ ਚ ਰਹਿ ਕੇ ਗ੍ਰਿਸ਼ਤ ਵਿੱਚ ਰਹਿ ਕੇ ਤੇ ਗ੍ਰਿਸ਼ਤ ਤੋਂ ਨਿਰਲੇਪ ਰਹਿਣਾ ਉਹ ਇਸ ਤਰ੍ਹਾਂ ਪਛਾਣਦੇ ਹਨ
ਗੁਰ ਕੈ ਸੰਗ ਸ਼ਬਦ ਕਰ ਜਾਣੈ
ਗੁਰੂ ਦਾ ਸੰਗ ਸੰਗਤ ਕਰਕੇ ਸ਼ਬਦ ਪ੍ਰਾਪਤ ਕਰਕੇ ਸਰੂਪ ਰੂਪੀ ਘਰ ਨੂੰ ਉਹ ਜਾਣ ਲੈਂਦੇ ਹਨ
ਕਿਸੇ ਮੰਦਾ ਆਖ ਨਾ ਚੱਲੈ ਸੱਚ ਖਰਾ ਸਚਿਆਰਾ ਏ
ਸੰਸਾਰ ਦੇ ਵਿੱਚ ਕਿਸੇ ਨੂੰ ਮੰਦਾ ਨਹੀਂ ਬੋਲ ਕੇ ਜਾਂਦੇ ਕਿਉਂਕਿ ਪਤਾ ਦੁਬਾਰਾ ਨਹੀਂ ਆਉਣਾ ਤੇ ਫੇਰ ਨਾਲੇ ਨਾਨਕ ਫਿੱਕਾ ਬੋਲਿਆ ਤਰਮਨ ਫਿੱਕਾ ਹੋਏ ਇਸ ਤਰੀਕੇ ਦੇ ਨਾਲ ਫਿੱਕਾ ਬੋਲਣ ਵਾਲੇ ਆਦਮੀ ਆਪ ਵੀ ਦੁਖੀ ਹੁੰਦਾ ਨੂੰ ਬੋਲਦਾ ਉਹਨੂੰ ਵੀ ਦੁਖੀ ਕਰਦਾ ਇਸ ਕਰਕੇ ਮੰਦਾ ਕਿਸੇ ਨੂੰ ਬੋਲ ਕੇ ਜਾਂਦੇ ਨੀ ਸੰਸਾਰ ਦੇ ਵਿੱਚੋਂ ਤੇ ਤਾਂ ਹੀ ਫਿਰ ਸੱਚ ਖਰਾ ਸਚਿਆਰਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਦੇ ਘਰ ਦੇ ਵਿੱਚ ਸਚਿਆਰ ਹੁੰਦੇ ਨੇ ਭਲੇ ਇਸ ਸ਼ੁਭ ਤਰੀਕੇ ਦੇ ਨਾਲ
ਸੱਚ ਬਿਨਾ ਦਰਸ ਜਨਾ ਕੋਈ
ਪਰਮੇਸ਼ਰ ਦੇ ਨਾਮ ਜਪਣ ਤੋਂ ਬਿਨਾਂ ਅਥਵਾ ਸੱਚ ਬੋਲਣ ਤੋਂ ਬਿਨਾਂ ਦਰਸ ਜਨ ਕੋਈ ਪਰਮੇਸ਼ਰ ਦੇ ਦਰਗਾਹ ਦੇ ਵਿੱਚ ਹੋਰ ਕੁਝ ਵੀ ਦਿਸਦਾ ਨਹੀਂ ਹੈ
ਸੱਚ ਸ਼ਬਦ ਪੈਜੈ ਪਤ ਹੋਈ
ਸੱਚੇ ਸ਼ਬਦ ਦੀ ਪ੍ਰਾਪਤੀ ਕਰਨ ਰੂਪ ਇਸ ਨੂੰ ਪਾਉਣਾ ਹੈ ਤੇ ਇਸੇ ਦੇ ਨਾਲ ਪਤ ਇੱਜ਼ਤ ਪ੍ਰਾਪਤ ਹੁੰਦੀ ਪਰਮੇਸ਼ਰ ਦੇ ਘਰ ਦੇ ਵਿੱਚ
ਆਪੇ ਬਖਸ ਲਏ ਤਿਸ ਭਾਵੈ ਹਉਮੈ ਗਰਭ ਨਿਵਾਰਾ ਹੈ
ਆਪਣੀ ਹਉਮੈ ਨੂੰ ਗਰਭ ਨੂੰ ਹੰਕਾਰ ਨੂੰ ਮਾਇਆ ਦੇ ਹੰਕਾਰ ਨੂੰ ਅਹੁਦੇ ਦੇ ਹੰਕਾਰ ਨੂੰ ਆਪਣੇ ਜ਼ੋਰ ਦੇ ਹੰਕਾਰ ਨੂੰ ਬੁੱਧੀ ਦੇ ਸਿਆਣਪ ਰੂਪੀ ਹੰਕਾਰ ਨੂੰ ਇਹ ਸਾਰੇ ਹੰਕਾਰਾਂ ਨੂੰ ਜਦੋਂ ਨਿਵਿਰਤ ਛੱਡ ਦਿੰਦਾ ਹਉਮੈ ਛੱਡ ਦਿੰਦਾ ਉਦੋਂ ਤੇ ਸੁਭਾਵੈ ਰੱਬ ਨੂੰ ਭਾ ਜਾਂਦਾ ਆਪੇ ਬਖਸ਼ ਲੈ ਉਦੋਂ ਫਿਰ ਆਪ ਹੀ ਅਕਾਲ ਪੁਰਖ ਵਾਹਿਗੁਰੂ ਜੀ ਬਖਸ਼ ਲੈਂਦੇ ਹਨ
ਹੋਰ ਕਿਰਪਾ ਤੇ ਹੁਕਮ ਪਛਾਣ
ਜਦੋਂ ਗੁਰੂ ਦੀ ਕਿਰਪਾ ਹੁੰਦੀ ਉਦੋਂ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੀ ਪਛਾਣ ਹੁੰਦੀ ਹੈ
ਜੁਗ ਹੈ ਜੁਗੰਤਰ ਕੀ ਬਿਧ ਜਾਣ
ਜੁਗ ਹੈ ਜੁਗ ਜੁਗੰਤਰ ਜੁਗ ਪਲੱਸ ਅੰਤਰ ਜੁਗਾਂ ਦੇ ਵਿੱਚ ਪਰਮੇਸ਼ਰ ਨੂੰ ਪਾਉਣ ਦੀ ਜਿਹੜੀ ਵਿਧ ਵਿਧੀ ਹੈ ਉਹ ਜਾਣੇ ਜਾਣ ਲੈਂਦਾ ਹੈ
ਨਾਨਕ ਨਾਮ ਜਪੋ ਤਰ ਤਾਰੀ ਸੱਚ ਤਾਰੇ ਤਾਰਨ ਹਾਰਾ ਹੈ
ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਨਾਮ ਜਪੋ ਭਾਈ ਤਰ ਤਾਰੀ ਤਰ ਦਾ ਮਤਲਬ ਹੁੰਦਾ ਜਹਾਜ਼ ਨਾਮ ਜਪਨ ਰੂਪੀ ਜਹਾਜ ਨੂੰ ਤਿਆਰ ਕਰਕੇ ਤਾਰੀ ਇਹ ਸੰਸਾਰ ਸਮੁੰਦਰ ਤੋਂ ਤਾਰੀ ਤਰ ਜਾਵੋ। ਸੱਚ ਤਾਰੇ ਤਾਰਨ ਹਾਰਾ ਹੈ, ਉਹ ਸੱਚੇ ਦਾ ਨਾਮ ਜਪਾਂਗੇ ਉਹ ਤਾਰਨ ਵਾਲਾ ਤੇ ਸੰਸਾਰ ਸਮੁੰਦਰ ਤੋਂ ਪਾਰ ਆਪਾਂ ਨੂੰ ਕਰ ਦੇਵੇਗਾ, ਤਾਰ ਦੇਵੇਗਾ। ਇਹ ਸਤਿਗੁਰਾਂ ਨੇ ਕਿਰਪਾ ਕੀਤੀ, ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਦੀਆਂ ਮਾਫੀਆਂ ਬਖਸ਼ਣੀਆਂ ਜੀ। ਆਪ ਸਾਰੇ ਸੂਝਵਾਨ ਹੋ, ਦਾਸ ਨੂੰ ਅਣਜਾਣ ਬੱਚਾ ਸਮਝ ਕੇ ਮਾਫ ਕਰਨਾ, ਅੱਗੇ ਤੋਂ ਸ਼ੁੱਧ ਤੇ ਸਪਸ਼ਟ ਵਿਚਾਰਾਂ ਕਰਨ ਦੀ ਦਾਤ ਬਖਸ਼ਣੀ ਹੋਈਆਂ ਭੁੱਲਾਂ ਦੀਆਂ ਮਾਫੀਆਂ। ਆਓ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਜੁਗ ਹੈ ਜੁਗੰਤਰ ਕੀ ਵਿਧ ਜਾਣੈ, ਨਾਨਕ ਨਾਮ ਜਪੋ ਤਰ ਤਾਰੀ, ਸੱਚ ਤਾਰੇ ਤਾਰਨ ਹਾਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।